ਮੋਚਨ
ਦਰਸ਼ਨ ਨਿਮਕਤਾ ਤ੍ਰਈ ਮੋਚਨ।
ਤੁਹਾਡੇ ਮਹਾਰਾਜ ਨਿਮਕ ਮਾਤਰ ਦਰਸ਼ਨ ਜਿਹੜੇ ਨੇ, ਅੱਖ ਦੇ ਫੋਰੇ ਮਾਤਰ ਦਰਸ਼ਨ ਹੋ ਜਾਣ ਕਿਤੇ। ਤਾਪ ਤ੍ਰਈ, ਤ੍ਰਈ ਮੈਨੇ ਤਿੰਨ, ਮੋਚਨ ਮੈਨੇ ਕੱਟ ਦਿੰਦੇ ਨੇ, ਤਿੰਨਾਂ ਨੂੰ ਕੱਟ ਦਿੰਦੇ ਨੇ ਜੀ, ਤਿੰਨੇ ਤਾਪਾਂ ਨੂੰ। ਤਿੰਨੇ ਤਾਪ ਕਿਹੜੇ ਨੇ? ਆਦੀ, ਵਿਆਧੀ, ਉਪਾਧੀ। ਸੋ ਇਹਨਾਂ ਨੂੰ ਕੱਟ ਦਿੰਦੇ ਨੇ, ਜਾਂ ਇਹਨਾਂ ਦੇ ਤਿੰਨ ਨਾਂ ਹੋਰ ਵੀ ਨੇ, ਅਧਿਆਤਮਿਕ ਤਾਪ, ਅਤੇ ਦੂਜਾ ਇਹਨਾਂ ਨੂੰ ਆਦ ਭੌਤਿਕ ਅਤੇ ਆਦ ਦੈਵਿਕ। ਇਹ ਵੀ ਇਹਨਾਂ ਦੇ ਨਾਂ ਨੇ, ਤਿੰਨ ਅਰਥ ਉਹੀ ਨੇ। ਅਧਿਆਤਮਿਕ ਤਾਪ ਜਿਹੜੇ ਨੇ, ਜਿਹੜੇ ਸਰੀਰ ਦੇਹ ਨੂੰ ਰੋਗ ਹੋਣ, ਮਨ ਦੇ ਵਿਕਾਰ ਆਦਿਕ, ਇਹ ਅਧਿਆਤਮਿਕ ਤਾਪ ਨੇ। ਦੂਜਾ ਹੈਗਾ ਆਦ ਭੌਤਿਕ, ਭੱਬੇ ਨੂੰ ਕਨੌੜਾ, ਤੱਤੇ ਨੂੰ ਸਿਆਰੀ, ਕੱਕਾ। ਆਦ ਭੌਤਿਕ, ਆਦ ਭੌਤਿਕ ਤਾਪ ਕਿਹੜੇ ਨੇ? ਸੋ ਜਿਹੜੇ ਜੀਵਾਂ ਤੋਂ ਇੱਕ ਦੂਜੇ ਨੂੰ ਪੈਦਾ ਹੋਣ, ਸੱਪ ਆਦਿਕਾਂ ਤੋਂ, ਸ਼ੇਰ ਆਦਿਕਾਂ ਤੋਂ, ਠੂਏ ਆਦਿਕਾਂ ਤੋਂ ਜਿਹੜੇ ਕਸ਼ਟ ਕਲੇਸ਼ ਪੈਦਾ ਹੋਣ, ਇਹ ਆਦਿ ਭੌਤਿਕ ਤਾਪ ਨੇ। ਤੀਜਾ ਹੈ ਆਦਿ ਦੈਵਿਕ, ਆਹ ਦੈਵਿਕ ਜਿਹੜੇ ਕਿਸੇ ਦੇਵਤੇ ਦੀ ਕਰੋਪੀ ਹੋ ਜਾਣੀ, ਹੜ ਆ ਜਾਣੇ, ਝੱਖੜ ਆ ਜਾਣੇ, ਅਤੇ ਭੁਚਾਲ ਆਦਿ ਹੋ ਜਾਣੇ, ਸੋ ਐਸੇ ਜਿਹੜੇ ਨੇ ਇਹ ਆਦਿ ਦੈਵਿਕ ਤਾਪ ਨੇ। ਇਹਨਾਂ ਨੂੰ ਤਿੰਨ ਤਾਪ ਕਿਹਾ, ਜਿਵੇਂ ਪਰਦਾਸ ਕਹਿੰਦੇ ਹਾਂ, ਤਿੰਨੇ ਤਾਪ ਨਿਵਾਰਨ ਹਾਰਾ, ਦੁਖੰਤਾ ਸੁਖਰਾਸ, ਇਹ ਤਿੰਨ ਤਾਪ। ਸੋ ਇੱਥੇ ਇਹ ਵੀ ਕਹਿ ਰਹੇ ਨੇ, ਹਾਂਜੀ ਬੋਲੋ।
ਅਸਤ ਮੁਕਤ ਕਰਤ ਗ੍ਰਹਿ ਕੂਪ,
ਇਸ ਕਰਕੇ ਉਹਨਾਂ ਦੇ ਚੰਨ ਪਰਸਣ ਨਾਲ ਮੁਕਤ ਕਰਤ, ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਮੁਕਤੀ ਕਰ ਦਿੰਦਾ ਉਹਨਾਂ ਦੇ ਚੰਨ ਪਰਸਣੇ ਕਰਕੇ। ਕਾਹਦੇ 'ਚੋਂ ਮੁਕਤ ਹੋ ਜਾਂਦਾ? ਗ੍ਰਹਿ ਕੂਪ, ਗ੍ਰਹਿ ਮੈਨੇ ਘਰ, ਘਰ ਦੇ ਅੰਧੇ ਖੂਹ ਵਿੱਚੋਂ। ਘਰ ਕਿਹੜਾ? ਸੰਸਾਰ ਰੂਪੀ ਘਰ, ਜਾਂ ਘਰ ਜਿਹੜਾ ਸੀ ਅੰਤਸਕਰਨ ਰੂਪੀ ਘਰ, ਜਿਹੜਾ ਖੂਹ ਵਾਂਗੂ ਸੀ, ਇਹਦੇ ਵਿੱਚੋਂ ਜੀ ਮੁਕਤ ਕਰ ਦਿੰਦਾ ਹੈ। ਹਾਂਜੀ, ਉਹਨਾਂ ਦਾ ਦਰਸ਼ਨ ਉਹਨਾਂ ਦੇ ਚੰਨ ਪਰਸਣ ਨੂੰ
ਰਹਾਉ,
ਜਾਂ ਦਰਸ਼ਨਾਂ ਨੂੰ ਪਰਸਣੇ ਕਰਕੇ। ਹਾਂਜੀ
ਰਹਾਉ ਮੇਰੀ,
ਹਾਂਜੀ ਹਾਂ, ਇਹ ਪਹਿਲੋ ਦੁਬਾਰੇ ਨੂੰ ਚੰਗੀ ਤਰ੍ਹਾਂ ਪਕਾ ਲਓ। ਇਹ ਪੰਕਤੀ ਦਾ ਵਿਸ਼ਰਾਮ ਦੋ ਨੇ ਇਹਦੇ 'ਚ। ਦਰਸ਼ਨ ਨਿਮਖ,
ਦਰਸ਼ਨ ਨਿਮਖ,
ਤਾਪ ਤ੍ਰਈ ਮੋਚਨ,
ਤਾਪ ਤ੍ਰਈ ਮੋਚਨ।
ਇੱਥੇ ਦਾ ਵਿਸ਼ਰਾਮ ਆ ਗਿਆ, ਨਿਮਖ ਅਤੇ ਜਮਕੀ ਆ ਗਈ। ਅੱਗੇ ਪਰਸਤ ਮੁਕਤ ਕਰਤ,
ਪਰਸਤ ਮੁਕਤ ਕਰਤ,
ਇੱਥੇ ਵੀ ਜਮਕੀ ਆ ਗਈ। ਗ੍ਰਹਿ ਕੂਪ,
ਗ੍ਰਹਿ ਕੂਪ,
ਪਕਾਓ ਬੋਲੋ।
ਦਰਸ਼ਨ ਨਿਮਖ, ਤ੍ਰਈ ਮੋਚਨ,
ਠੀਕ,
ਪਰਸਤ ਮੁਕਤ ਕਰਤ,
ਕਰਤ ਤੇ ਫੇਰ ਪੜੋ ਮੁੱਢ ਤੋਂ।
ਦਰਸ਼ਨ ਨਿਮਖ,
ਇਉਂ ਵਿਸ਼ਰਾਮ ਕਰਿਓ ਜਦੋਂ ਖੰਡ ਪਾਠ ਸਾਹਿਬ ਦੇ ਰੌਲ ਲਾਓਗੇ, ਜਾਂ ਜੇ ਹੁਕਮਨਾਮਾ ਇੱਥੋਂ ਆ ਜਾਂਦਾ ਫਿਰ ਖਿਆਲ ਨਾ ਪੜ੍ਹਨ ਲੈਂਦੇ, ਉੱਥੇ ਫਿਰ ਕੀੜੀਆਂ ਮਕੌੜੀਆਂ ਨਾ ਕਰੀ ਜਾਓ। ਚਲੋ
ਰਹਾਓ ਮੇਰੀ ਬਾਂਦੀ ਭਗਤ ਛਡਾਵੈ।
ਹਾਂ ਮਰਜ ਕਹਿੰਦੇ ਭਾਈ, ਮੇਰੀ ਬਾਂਦੀ ਜਿਹੜੀ ਮੇਰੀ ਮਰਜ਼ਾਦਾ ਬੰਨੀ ਹੋਈ ਹੈ, ਉਹ ਭਗਤ ਉਸ ਮਰਜ਼ਾਦਾ ਨੂੰ ਤੋਂ ਛਡਾ ਦਿੰਦੇ ਨੇ। ਹਾਂਜੀ, ਪਰ ਜਿਹੜੀ ਭਗਤਾਂ ਦੀ ਬੰਦੀ ਮਰਜ਼ਾਦਾ ਹੈ, ਉਹ ਤੋਂ ਉਹ ਮਰਜ਼ਾਦਾ ਨੂੰ ਮੈਂ ਨਹੀਂ ਬਦਲ ਸਕਦਾ।
ਬਾਂਦੇ ਭਗਤ ਨਾ ਛੂਟੇ ਮੋਹ।
ਹਾਂ, ਜਿਵੇਂ ਭਗਤ ਦੀ ਬੰਦੀ ਮਰਜ਼ਾਦਾ ਤੋਂ ਮੈਂ ਨਹੀਂ ਛੁੱਟ ਸਕਦਾ। ਜਿਵੇਂ ਉਹ ਬੁੱਧੂ ਦਾ ਆਵਾ ਤਾਂ ਕਹਿਤਾ ਸੀ ਨਾ ਮਹਾਰਾਜ ਨੇ, ਭਾਈ ਤੇਰਾ ਪਾਵਾ ਪੱਕਾ ਰਹੂਗਾ, ਲਾ ਆਵਾ ਜਾ ਕੇ, ਲਾ ਲਿਆ ਉਹਨੇ ਭਾਈ ਬੁੱਧੂ ਨੇ, ਅਤੇ ਨਾਲ ਬਚਨ ਕੀਤੇ ਸੀ ਪੰਜਵੇਂ ਪਾਤਸ਼ਾਹ ਨੇ, ਆਵਾ ਲਾ ਕੇ ਜਿੱਦਣ ਖੋਲ੍ਹਣਾ ਆਵੇ ਨੂੰ ਲੰਗਰ ਕਰੀ, ਅਤੇ ਸਾਰਿਆਂ ਨੂੰ ਸਿਕਾਈ ਭੁੱਖਾ ਨਾ ਰਹਿ ਜਾਵੇ ਕੋਈ, ਲੰਗਰ ਕੀਤਾ। ਉਸੇ ਦਿਨ ਫਿਰ ਭਾਈ ਲੱਖੂ ਜੀ ਲਾਹੌਰ ਦੇ ਰਹਿਣ ਵਾਲੇ ਸੀ, ਅਤੇ ਉਹ ਬਾਅਦ ਵਿੱਚ ਆਏ, ਬੁੱਧੂ ਨੂੰ ਕਹਿਣ ਲੱਗੇ ਮੈਂ ਵੀ ਲੰਗਰ ਛਕਣਾ। ਕਹਿੰਦੇ ਹੁਣ ਤੇਰੇ ਵਾਸਤੇ ਮੈਂ ਹੋਰ ਨਵਾਂ ਥੋੜ੍ਹਾ ਬਣਾਉਣ ਲੱਗਾ, ਲੰਗਰ ਤਾਂ ਵਰਤ ਗਿਆ, ਕੋਈ ਲੰਗਰ ਨਹੀਂ ਰਹਿ ਗਿਆ, ਨਹੀਂ ਸਿਕਾਇਆ। ਉਸ ਵੇਲੇ ਅਰਦਾਸ ਸ਼ੁਰੂ ਕਰ ਲਈ, ਬੇ ਸਮਾਪਤੀ ਦੀ ਅਰਦਾਸ ਕਰੋ ਜੀ। ਅਰਦਾਸ ਹੀ ਅਰਦਾਸ ਕਰਦਾ ਮਹਾਰਾਜ ਜੀ ਬੁੱਧੂ ਦਾ ਆਵਾ ਪੱਕਾ ਰਹੇ, ਲੱਖੂ ਉੱਚੀ ਬੋਲ ਕੇ ਕਹਿੰਦਾ ਮਹਾਰਾਜ ਜੀ ਕੱਚਾ ਹੀ ਰਹੇ, ਅਤੇ ਉਹਨੇ ਇੱਦਾਂ ਕਹਿ ਦਿੱਤਾ ਅਰਦਾਸ ਵਿੱਚ। ਜਦੋਂ ਆਵਾ ਖੋਲ੍ਹਿਆ ਤਾਂ ਕੱਚਾ ਹੀ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਪੱਕਾ ਕਿਹਾ, ਅਤੇ ਅੱਖ ਟੁੱਟਿਆ ਜਾਂ ਸਿੱਖਾ ਕੇ ਕਹਿ ਗਿਆ ਕੱਚਾ ਹੈ, ਅਤੇ ਸਿੱਖਣਾ ਗੁਰੂ ਨਾਲੋਂ ਸਿੱਖ ਵੱਡਾ ਹੋਇਆ ਦਾ ਮਤਲਬ। ਗੁੱਸੇ ਨਾਲ ਭਰਿਆ ਬੁੱਧੂ, ਮਹਾਰਾਜ ਪੰਜਵੇਂ ਪਾਤਸ਼ਾਹ ਕੋਲ ਆਇਆ, ਮਹਾਰਾਜ ਤੁਸੀਂ ਤਾਂ ਕਿਹਾ ਸੀ ਪੱਕਾ ਰਹੂਗਾ, ਔਰ ਤੁਹਾਡਾ ਇੱਕ ਗਰੀਬ ਜਿਹਾ ਸਿੱਖ ਸੀ, ਅਤੇ ਉਹਨੇ ਕਹਿ ਦਿੱਤਾ ਅਤੇ ਕੱਚਾ ਰਹੇ, ਅਤੇ ਤੁਹਾਡੇ ਨਾਲ ਤਾਂ ਗੱਲ ਉਹਦਾ ਬਚਨ ਪੱਕਾ ਹੋਇਆ, ਮੈਂ ਤਾਂ ਕਰਜ਼ਾ ਲੈ ਕੇ ਹਵਾ ਲਾਇਆ ਸੀ, ਕਿੱਥੋਂ ਮੜੂੰਗਾ, ਕੱਚਾ ਰਹਿ ਗਿਆ, ਤੁਹਾਡੇ ਆਸਰੇ ਲਾਇਆ ਸੀ। ਮਹਾਰਾਜ ਕਹਿੰਦੇ ਉਹ ਨਿਰਾ ਨੂੰ ਗਰੀਬ ਜਾਨਾ ਕਹਿ, ਇੱਕੀ ਜਪਜੀ ਸਾਹਿਬ ਦੇ ਪਾਠ ਰੋਜ਼ ਕਰਨ ਵਾਲਾ ਉਹ। ਅਤੇ ਲਾਹੌਰ ਵਿੱਚ ਜਿੰਨੀਆਂ ਮਾਈਆਂ ਸੀ ਸਾਰੀਆਂ ਨੂੰ ਜਪਜੀ ਸਾਹਿਬ ਕੰਠ ਕਰਾ ਤੇ ਉਹਨੇ। ਉਹਨੇ ਇੱਕ ਨਿਯਮ ਬਣਾਇਆ ਸੀ ਵੀ ਜਿਹੜੀ ਮਾਈ ਨੂੰ ਜਪਜੀ ਸਾਹਿਬ ਕੰਠ ਹੋਊਗਾ ਮੈਂ ਉਹਦੇ ਘਰ ਲੰਗਰ ਛਕਣਾ, ਇਸ ਕਰਕੇ ਸਾਰੀਆਂ ਨੇ ਕੰਠ ਕਰ ਲਿਆ। ਸੋ ਇਉਂ ਉਹਦੇ ਬਚਨ ਭਾਈ ਬ੍ਰਹਮ ਗਿਆਨੀ ਆ ਪੁਰਸ਼ ਆ ਉਹ, ਇਸ ਕਰਕੇ ਉਹ ਤਾਂ ਭਗਤ ਜੋ ਹੋਇਆ। ਭਗਤ ਦੀ ਗੱਲ ਬੰਨੀ ਮਰਜ਼ਾਦਾ ਜਿਹੜੀ ਸੀ, ਅਸੀਂ ਤਾਂ ਮਰਜ਼ਾਦਾ ਬੰਨੀ ਸੀ ਵੀ ਪੱਕਾ ਰਹੂਗਾ, ਸਾਡੀ ਤਾਂ ਮਰਜ਼ਾਦਾ ਇਹ ਸੀ। ਉਹਨੇ ਮਰਜ਼ਾਦਾ ਕਾਇਮ ਕਰਤੀ ਵੀ ਨਹੀਂ ਕੱਚਾ ਰਹੂਗਾ, ਉਹਦੀ ਮੋੜ ਨਹੀਂ ਸਕਦੇ। ਇਉਂ ਫਿਰ ਮਹਾਰਾਜ ਫਿਰ ਮੇਰਾ ਹਾਲ ਕਿਉਂ, ਕਰਜ਼ਾ ਕਿੱਥੋਂ ਮੋੜੂ ਮੈਂ ਹੁਣ, ਮੈਂ ਤਾਂ ਤੁਹਾਡੇ ਭਰੋਸੇ ਲਾਇਆ ਸੀ। ਮਹਾਰਾਜ ਕਹਿੰਦੇ ਰਹਿਣਗੀਆਂ ਤਾਂ ਕੱਚੀਆਂ ਪਰ ਪੱਕੀਆਂ ਦੇ ਭਾਅ ਵਿਕ ਜਾਣਗੀਆਂ। ਉਹ ਮੀਂਹ ਐਡਾ ਜ਼ੋਰ ਦੀ ਪਿਆ, ਉਹ ਕਿਤੇ ਕਿਸੇ ਦੀਆਂ ਰਾਜੇ ਦੀਆਂ ਕੰਧਾਂ ਡਿੱਗ ਪਈਆਂ। ਉਹ ਕਹਿੰਦੇ ਵੀ ਕਿਤੇ ਇੱਟਾਂ ਲਿਆਓ, ਕਹਿੰਦੇ ਕਿਤੇ ਨਹੀਂ ਮਿਲਦੀਆਂ। ਕਹਿੰਦੇ ਬੁੱਧੂ ਦਾ ਵਾਲਾ ਆਇਆ, ਅਤੇ ਉਹ ਜਿਹੜੀਆਂ ਸੀ ਕੱਚੀਆਂ ਹੀ ਪੱਕੀਆਂ ਦੇ ਭਾਅ ਵਿਕੀਆਂ। ਇਉਂ ਭਗਤ ਸਿੰਘ ਮਹਾਰਾਜ ਨੇ ਇਉਂ ਕਹਿੰਦੇ, ਬੰਦਾ ਭਗਤ ਨਾ ਛੂਟੈ ਮੋਹੇ,
ਭਗਤ ਨਾ ਛੂਟੈ ਮੋਹੇ।
ਜਿਹੜੀ ਭਾਈ ਮਰਜ਼ਾਦਾ ਭਗਤ ਦੇ ਬੰਦ ਸੀ, ਸੱਤ ਉਹ ਨਹੀਂ ਛੁੱਟਣੀ। ਇਉਂ ਵੱਡਾ ਰੱਖਿਆ ਭਗਤ ਨੇ। ਹਾਂਜੀ, ਇੱਕ ਸਮਾਂ ਫਿਰ ਕਹਿੰਦੇ ਇੱਥੋਂ ਤੱਕ
ਮੋਕੋ ਗਹਿ ਬੰਦ,
ਕਹਿੰਦੇ ਇੱਕ ਸਮਾਂ ਜੇ ਕੋਈ ਐਸਾ ਵੀ ਆ ਜਾਵੇ ਮੈਨੂੰ ਵੀ ਬੰਨ੍ਹ ਦੇਵੇ ਉਹ ਫੜ ਕੇ, ਗਏ ਮੈਨੂੰ ਫੜ ਕੇ ਜੇ ਸਾਨੂੰ ਵੀ ਫੜ ਕੇ ਬੰਨ੍ਹ ਦੇਣ, ਫਿਰ
ਤੋਂ ਮੋਪੈ ਜਵਾਬ ਨਾ ਹੋਏ,
ਤਾਂ ਵੀ ਮੈਨੂੰ ਫਿਰ ਉਹਦੇ ਮੂਹਰੇ ਜਵਾਬ ਨਹੀਂ ਕੋਈ। ਇਹਦੀ ਵੀ ਇੱਕ ਸਾਖੀ ਹੁੰਦੀ ਹੈ। ਇੱਕ ਚੰਦਰਕ ਮਨੀ ਹੋਇਆ, ਇੱਕ ਬਦਕਤੀ ਸ਼ਿਕਾਰੀ ਸੀ, ਉਹ ਸ਼ਿਕਾਰੀ ਨੂੰ ਕਹਿਣ ਲੱਗੇ ਬਈ ਉਹਨੇ ਕਿਤੇ ਸੁਖਣਾ ਸੁੱਖ ਲਈ, ਮੈਨੂੰ ਬਹੁਤਾ ਸ਼ਿਕਾਰ ਮਿਲੇ, ਚਲੋ ਮਿਲ ਗਿਆ ਜ਼ਿਆਦਾ। ਉਹਨੂੰ ਆ ਕੇ ਉਹਦਾ ਤਾਂ ਸੰਬੰਧ ਕੱਢਣ ਲੱਗ ਗਿਆ ਸ਼ਿਕਾਰ 'ਚੋਂ। ਤੂੰ ਚੰਦਰ ਮਨੀ ਕਹਿਣ ਲੱਗਾ, ਤੂੰ ਪਾਪੀ ਹੈ, ਤੂੰ ਐਡਾ ਇਹ ਜਿਹੜਾ ਸੀ ਮੇਰੀ ਸੁੱਖ ਸੁੱਖ ਕੇ ਇੰਨੇ ਜੀਵਨ ਦਾ ਘਾਤ ਕਰਕੇ ਲਿਆ। ਅਤੇ ਫਿਰ ਕਹਿਣ ਲੱਗੇ, ਚੰਗਾ ਜੇ ਹੁਣ ਜੇ ਸਾਡੀ ਸੁੱਖਣਾ ਸੁੱਖ ਕੇ ਪੂਰੀ ਹੁੰਦੀ ਹੈ ਤਾਂ ਸਾਡਾ ਸ਼ਰਾਬ ਵੀ ਪੂਰਾ ਹੋਊਗਾ। ਸ਼ਰਾਬ ਦੇਣ ਲੱਗੇ, ਡਰ ਗਿਆ, ਨਹੀਂ ਮਹਾਰਾਜ ਇਹ ਮੈਂ ਭੁੱਲੋਗੀ ਤਾਂ ਫਿਰ ਬਖਸ਼ੋ। ਫਿਰ ਕਹਿਣਗੇ, ਚੰਗਾ ਜੇ ਹੁਣ ਤਾਂ ਛੁਟਕਾਰਾ ਹੋਊਗਾ ਜਿਹੜਾ ਹੈ ਚਤੁਰਭੁਜੀ ਜਾਨਵਰ ਫੜ ਕੇ ਲਿਆ ਕੇ ਦੇ ਸਾਨੂੰ। ਹੁਣ ਜੇ ਕੋਈ ਚਤੁਰਭੁਜੀ ਜਾਨਵਰ ਫੜ ਕੇ ਲਿਆ ਕੇ ਦੇਵੇ, ਹਫ ਗਿਆ ਵਿਚਾਰਾ ਸਾਰੇ ਜੰਗਲ 'ਚ ਚਤੁਰਭੁਜ ਕੋਈ ਜਾਨਵਰ ਹੋਵੇ ਅਤੇ ਫੜੇ, ਥੱਕਿਆ ਹਾਰਿਆ ਘਰ ਆ ਗਿਆ। ਘਰ ਵਾਲੀ ਨੂੰ ਕਹਿੰਦਾ ਵੀ ਅੱਜ ਇੱਕ ਮੁਨੀ ਨੂੰ ਜਿਹੜਾ ਸੀ ਨਾ ਉਹ ਤਾਂ ਨਹੀਂ ਸ਼ਰਾਪ ਦੇ ਦੇਣਾ ਸੀ, ਆਹ ਗੱਲ ਹੋਈ, ਆਹ ਕਾਰਨ ਵਾਪਰਿਆ। ਅਤੇ ਹੁਣ ਉਹਨਾਂ ਨੇ ਕਿਹਾ ਕਿ ਚਤੁਰਭੁਜੀ ਜਾਨਵਰ ਲੈ ਕੇ ਆਓ। ਮੈਂ ਕਹਿੰਦੀ ਕਮਲਾ ਤੈਨੂੰ ਐਵੇਂ ਡਹਿਕਾ ਦਿੱਤਾ, ਉਹਨਾਂ ਨੇ ਕਦੇ ਚਤੁਰਭੁਜੀ ਜਾਨਵਰ ਵੀ ਵੇਖਿਆ? ਕਹਿੰਦਾ ਅਕਸਰ ਮੁਨੀਆਂ ਝੂਠ ਤਾਂ ਨਹੀਂ ਨਾ ਬੋਲਦੇ, ਜੇ ਕੋਈ ਹੋਵੇਗਾ ਤਾਂ ਹੀ ਉਹਨੇ ਕਿਹਾ। ਕਹਿੰਦੀ ਨਹੀਂ ਨਹੀਂ ਤੈਨੂੰ ਐਵੇਂ ਪਸੀਨਾ ਡਕਾ ਦਿੱਤਾ। ਕਹਿੰਦਾ ਨਹੀਂ, ਮੈਂ ਕੱਲ੍ਹ ਨੂੰ ਫਿਰ ਜਾਂਦਾ। ਫਿਰ ਆਇਆ ਜੰਗਲ 'ਚ, ਲੱਭਦਾ ਫਿਰਦਾ ਅਕਸਰ, ਜਦੋਂ ਨਾ ਕੋਈ ਲੱਭਿਆ ਆਪਣੇ ਆਪ ਨੂੰ ਜਿਹੜਾ ਸੀ, ਕਹਿੰਦਾ ਵੀ ਫਿਰ ਸਰੀਰ ਕਾਹਦੇ ਲਈ ਰੱਖਣਾ, ਜੇ ਇੱਦਾਂ ਆਪਣੇ ਮਨ 'ਚ ਲਿਆਉਂਦੀ ਗੱਲ। ਪਰਮੇਸ਼ਰ ਨੂੰ ਉਸ ਵੇਲੇ ਦਾ ਬਚਨ ਪੂਰਾ ਕਰਨ ਵਾਸਤੇ ਚਤੁਰਭੁਜੀ ਜਾਨਵਰ ਦੀ ਸ਼ਕਲ ਧਾਰਨੀ ਪਈ, ਝਾੜੀਆਂ 'ਚ ਚਤੁਰਭੁਜੀ ਦੀ ਸ਼ਕਲ ਧਾਰ ਕੇ ਝਾੜੀਆਂ 'ਚ ਫਸ ਕੇ ਬੈਠੇ ਹੋਏ ਸੀ। ਤੁਰਦਾ ਫਿਰਦਾ ਜੋ ਝਾੜੀਆਂ ਕੋਲ ਆਇਆ, ਲੈ ਕਹਿੰਦੇ ਇੱਥੇ ਫਸਿਆ ਬੈਠਾ ਹੈ ਝਾੜੀਆਂ 'ਚ। ਉੱਥੋਂ ਕੱਢ ਕੇ ਜਿਹੜਾ ਸੀ ਆਪਣੇ ਜਾਲ 'ਚ ਫਸਾ ਕੇ ਪਿੱਠ ਦੇ ਪਿੱਛੇ ਬੰਨ੍ਹ ਕੇ, ਬੰਨ੍ਹ ਲਿਆ ਨਾ ਜਾਲ 'ਚ, ਫੜ ਕੇ ਪਿੱਠ ਦੇ ਪਿੱਛੇ ਲਾ ਕੇ ਤੁਰਿਆ ਆਇਆ। ਅਤੇ ਚੰਦਨ ਮੁਨੀ ਨੇ ਵੀ ਪਛਾਣ ਲਿਆ ਵੀ ਬ੍ਰਹਮ ਗਿਆਨੀ ਸੀ, ਕਹਿੰਦਾ ਮਹਾਰਾਜ ਸ਼ਿਕਾਰੀ ਦੇ ਕਾਬੂ ਕਿਵੇਂ ਆ ਗਏ, ਆਹ ਰੂਪ ਕਾਹਨੂੰ ਧਾਰਨਾ ਸੀ? ਕਹਿੰਦੇ ਤੇਰਾ ਵਚਨ ਜੋ ਪੂਰਾ ਕਰਨਾ ਸੀ, ਤੂੰ ਚਤੁਰਭੁਜ ਜਾਨਵਰ ਦੀ ਗੱਲ ਕੀਤੀ ਤਾਂ ਮੈਨੂੰ ਰੂਪ ਧਾਰਨਾ ਪਿਆ। ਸੋ ਇਸ ਲਈ ਕਹਿੰਦੇ ਨੇ ਜੇ ਇੱਕ ਕਿਤੇ ਉਹ ਮੈਨੂੰ ਕਿਤੇ ਬੰਨ੍ਹ ਲਵੇ ਇੱਦਾਂ, ਹੁਣ ਬੰਨ੍ਹ ਲਿਆ ਨਾ, ਤਾਂ ਮੇਰੇ ਕੋਈ ਜਵਾਬ ਨਹੀਂ ਹੈ। ਭਾਈ ਹਿੰਮਤ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਉਹਦਾ ਅਵਤਾਰ ਹੋਏ ਨੇ ਫਿਰ ਫੰਦਕ ਦਾ, ਉਸ ਫੰਦਕ ਦਾ। ਚਲੋ ਮਾ ਚੱਤ ਚਾਰ ਬਾਹਾਂ ਵਾਲਾ ਸ਼ਕਲ ਮਾਰੋ ਆਪ ਧਾਰਨੀ ਪਈ ਨਾ ਫਿਰ। ਹਾਂਜੀ, ਅਤੇ ਹੈ ਤਾਂ ਕੋਈ ਨਹੀਂ ਸੀ, ਪਰ ਬਚਨ ਉਹਦਾ ਪੂਰਾ ਕਰਨ ਲਈ ਉਹ ਰੂਪ ਧਾਰ ਲਿਆ, ਅਤੇ ਸ਼ਿਕਾਰੀ ਨੂੰ ਫੰਦਕ ਨੇ ਬੰਨ੍ਹ ਲਿਆ ਜਾਲ 'ਚ। ਇਸ ਲਈ ਅੱਗੇ ਚਲੋ, ਮਹਾਰਾਜ ਕਹਿੰਦੇ ਵੀ ਜੇ ਇੱਕ ਸਮੇਂ ਮੈਨੂੰ ਕਿਤੇ ਗਏ ਮੈਨੇ ਫੜ ਕੇ ਬੰਨ੍ਹ ਵੀ ਲਵੇ ਤਾਂ ਮੈਂ ਤਾਂ ਫਿਰ ਉਹਦੇ ਮੂਹਰੇ ਕੋਈ ਜਵਾਬ ਨਹੀਂ ਹੁੰਦਾ।
ਹਾਂ, ਮੈਂ ਗੁਣ ਬੰਦ ਸਗਲ ਕੀ ਜੀਵਨ,
ਮੈਂ ਗੁਣ ਬੰਦ, ਸੋ ਇਸ ਕਰਕੇ ਮੈਂ ਜਿਹੜਾ ਸੀ ਗੁਣਾ ਕਰਕੇ ਬੰਨਿਆ ਜਾਂਦਾ। ਹਾਂਜੀ, ਉਹਨਾਂ ਦੇ ਭਗਤਾਂ ਦੇ ਗੁਣਾ ਕਰਕੇ ਮੈਂ ਬੰਨਿਆ ਗਿਆ। ਹਾਂਜੀ,
ਸਗਲ ਕੀ ਜੀਵਨ,
ਇਸ ਕਰਕੇ ਭਾਵੇਂ ਮੈਂ ਸਾਰਿਆਂ ਨੂੰ ਜਾਂ ਦੂਜੇ ਅਰਥ ਵਿੱਚ ਮੈਂ ਗੁਣ ਬੰਦ, ਮੈਂ ਤਿੰਨੇ ਗੁਣਾਂ ਵੀ ਸਾਰਿਆਂ ਨੂੰ ਬੰਨਿਆ ਹੋਇਆ, ਰਜੋ ਗੁਣ ਤਮੋ ਗੁਣ ਸਤੋ ਗੁਣ ਆਦਿਕਾਂ ਵਿੱਚ ਦੂਜਾ ਅਰਥ ਸਗਲ ਕੀ ਜੀਵਨ, ਇਉਂ ਮੈਂ ਸਾਰਿਆਂ ਨੂੰ ਜੀਵਨ ਦਿੰਦਾ, ਪਰ
ਮੇਰੀ ਜੀਵਨ ਮੇਰੇ ਦਾਸ।
ਪਰ ਮੇਰੀ ਜੀਵਨੀ ਕੀ ਹੈ? ਮੇਰੇ ਦਾਸ ਨੇ ਲੋਕਾਂ ਦਾ ਜੀਵਨ ਮੈਂ ਤਿੰਨ ਗੁਣਾਂ ਰਾਹੀਂ ਬਣਾਇਆ, ਪਰ ਮੇਰਾ ਜੀਵਨ ਤਾਂ ਮੇਰੇ ਦਾਸ ਨੇ, ਮੇਰੇ ਭਗਤ ਨੇ, ਮੇਰੇ ਜਨ ਨੇ।
ਨਾਮ ਦੇਵ ਜਾਂ ਕੇ ਜੀਵ ਐਸੀ ਤੈਸੋ ਤਾਂ ਕੇ
ਨਹੀਂ। ਵਿਸਰਾਮ ਗਲਤ ਹੋ ਗਿਆ। ਨਾਮ ਦੇਵ ਜਾ ਕੇ ਜੀ ਐਸੀ,
ਜਾ ਕੇ ਜੀ ਐਸੀ
ਤੈਸੋ ਤਾਂ ਕਹਿ ਪ੍ਰੇਮ ਪ੍ਰਗਾਸ,
ਤੈਸੋ ਤਾਂ ਕਹਿ ਪ੍ਰੇਮ ਪ੍ਰਗਾਸ।
ਨਾਮਦੇਵ ਜੀ ਕਹਿੰਦੇ ਫਿਰ ਭਾਈ ਆ ਜਗਿਆ ਸੂਜਨੂੰ, ਜਿਹੜਾ ਰੱਬ ਇੰਨਾ ਪਿਆਰ ਕਰਦਾ ਆਪਣੇ ਭਗਤਾਂ ਦੇ ਨਾਲ, ਜਾ ਕੇ ਜੀ ਐਸੀ, ਜਿਸ ਵਾਹਿਗੁਰੂ ਦੇ ਜੀਵ ਵਿੱਚ ਇੰਨੀ ਪ੍ਰੀਤ ਹੈ ਆਪਣੇ ਭਗਤਾਂ ਪ੍ਰਤੀ, ਫਿਰ ਸਾਨੂੰ ਵੀ ਚਾਹੀਦਾ ਹੈ ਤੈਸੋ ਤਾਂ ਕਹਿ ਪ੍ਰੇਮ ਪ੍ਰਗਾਸ, ਅਸੀਂ ਵੀ ਉਹਦੇ ਨਾਲ ਆਪਣਾ ਪ੍ਰੇਮ ਇੰਨਾ ਪ੍ਰਕਾਸ਼ ਕਰੀਏ, ਆਪਣੇ ਹਿਰਦੇ ਵਿੱਚ ਉਹਦੇ ਨਾਲ ਵੱਧ ਕੇ ਕਰੀਏ। ਜੋ ਰੱਬ ਸਾਡੇ ਨਾਲ ਇੰਨਾ ਪਿਆਰ ਕਰਦਾ, ਅਸੀਂ ਆਪਣਾ ਪਿਆਰ ਉਹਨਾਂ ਪ੍ਰੇਮ ਕਿਉਂ ਘਟਾਇਆ ਹੋਇਆ? ਹਾਂਜੀ,
ਮੈਂ ਗੁਣ ਬੰਦ ਸਕਲ ਕੀ ਜੀਵਨ।
ਹਾਂ, ਇਹ ਦੋ ਅਰਥ ਨੇ। ਪਹਿਲਾ ਗੁਣ ਹੈ ਮੈਂ ਗੁਣ ਬੰਦ, ਮੈਂ ਉਹਨਾਂ ਨੇ ਮੇਰੇ ਗੁਣਾਂ ਨੂੰ ਉਚਾਰਨ ਕੀਤਾ ਤਾਂ ਮੈਂ ਉਹਨਾਂ ਦੇ ਅਧੀਨ ਹੋ ਗਿਆ, ਆਪਣੇ ਭਗਤਾਂ ਦੇ, ਮੈਂ ਉਹਨਾਂ ਦੇ ਸ਼ੁਭ ਗੁਣਾਂ ਕਰਕੇ ਮੈਂ ਉਹਨਾਂ ਦੇ ਅਧੀਨ ਹੋ ਗਿਆ, ਉਹਨਾਂ ਗੁਣਾਂ 'ਚ ਬੰਨਿਆ ਗਿਆ। ਮੁੱਖ ਅਰਥ ਤਾਂ ਇਹ ਹੈ। ਦੂਜਾ ਅਰਥ ਮੈਂ ਗੁਣ ਬੰਦ, ਮੈਂ ਸੰਸਾਰ ਨੂੰ ਤਿੰਨੇ ਗੁਣਾਂ 'ਚ ਬੰਨ ਲੈਂਦਾ, ਰਜੋ ਗੁਣ, ਤਮੋ ਗੁਣ, ਸਤੋ ਗੁਣ ਵਿੱਚ, ਇਹ ਉਹਨਾਂ ਨੂੰ ਮੈਂ ਜਿਹੜਾ ਹੈ ਜੀਵਨ ਦਿੰਦਾ। ਸੋ ਪਰ ਮੇਰਾ ਜੀਵਨ ਕੀ ਹੈ? ਮੇਰੇ ਦਾਸ ਨੇ
ਸਗਲ ਕੀ ਜੀਵਨ।
ਹਾਂ, ਮੈਂ ਤਾਂ ਸਾਰਿਆਂ ਦਾ ਜੀਵਨ ਇੱਦਾਂ ਦਿੰਦਾ ਨਾ, ਤਿੰਨੇ ਗੁਣਾਂ 'ਚ ਬੰਨ ਕੇ ਉਹ ਜੀਵਨ ਦਿੰਦਾ, ਤਿੰਨੇ ਗੁਣਾਂ 'ਚ ਸਾਰਿਆਂ ਨੂੰ ਜੀਵਨ 'ਚ ਪਾਇਆ ਹੋਇਆ। ਸਾਰਿਆਂ ਦਾ ਜੀਵਨ ਇਹੀ ਹੈ, ਕੋਈ ਰਜੋ ਗੁਣੀ ਹੈ, ਕੋਈ ਤਮੋ ਗੁਣੀ ਹੈ, ਕੋਈ ਸਤੋ ਗੁਣੀ ਹੈ। ਹਾਂਜੀ, ਪਰ ਮੇਰਾ ਜੀਵਨ ਕੌਣ ਹੈ? ਮੇਰੇ ਭਗਤ ਨੇ।
ਸਾਰੰਗ
ਟਿੱਪੀ ਹੋਣੀ ਹੈ।
ਹਾਂਜੀ,
ਸਾਰੰਗ,
ਸਾਰੰਗ
ਪੂਰੀ ਟਿੱਪੀ ਲੱਗੀ ਨਹੀਂ,
ਸਾਰੰਗ।
ਹਾਂ, ਸਾਰੰਗ,
ਸਾਰੰਗ
ਹੁਣ ਲੱਗੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਸਿਆਰੀ ਨਹੀਂ ਲਾਈ,
ਪ੍ਰਸਾਦ,
ਪ੍ਰਸਾਦ,
ਪ੍ਰਸਾਦ
ਲਾਗੀ। ਇੱਕ
ਇੱਕ
ਓਅੰਕਾਰ,
ਓਅੰਕਾਰ
ਸਤਿਗੁਰ ਪ੍ਰਸਾਦ,
ਸਤਿਗੁਰ ਪ੍ਰਸਾਦ
ਹਾਂ ਲਾਗੀ।
ਤੈ ਨਰ ਕਿਆ ਪੁਰਾਣ ਸੁਣ ਕੀਨਾ,
ਇਹ ਪਰਮਾਨੰਦ ਭਗਤ ਦਾ ਸ਼ਬਦ ਹੈ ਜੀ, ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਇੱਕੋ ਸ਼ਬਦ ਆਉਂਦਾ। ਹਾਂ, ਇਹ ਪਰਮਾਨੰਦ ਜੀ ਦਾ ਉਚਾਰਿਆ ਸ਼ਬਦ ਹੈ, ਇੱਕੋ ਸ਼ਬਦ ਉਹਨਾਂ ਦਾ ਹੈ। ਪਰਮਾਨੰਦ ਜਿਹੜਾ ਸੀ ਇਹ ਰਾਮਾਨੰਦ ਦਾ ਗੁਰੂ ਸੀ, ਰਾਮਾਨੰਦ ਕਬੀਰ ਦਾ ਗੁਰੂ ਸੀ। ਹਾਂਜੀ, ਅਤੇ ਹਾਂ, ਇਹ ਰਾਮਾਨੰਦ ਦੇ ਗੁਰੂ ਸੀ ਪਰਮਾਨੰਦ।
ਰਾਮਾਨੰਦ ਦਾ ਸ਼ਬਦ ਹੈ।
ਹਾਂਜੀ,
ਰਾਮਾਨੰਦ ਦਾ ਸ਼ਬਦ ਵੀ ਹੈਗਾ।
ਹਾਂ, ਰਾਮਾਨੰਦ ਦਾ ਇੱਕ ਸ਼ਬਦ ਰਾਮਾਨੰਦ ਦਾ ਹੈ, ਇੱਕ ਪਰਮਾਨੰਦ ਦਾ ਹੈ। ਸੋ ਇਹਦੇ ਚੇਲੇ ਬਹੁਤ ਹੋਏ ਨੇ ਪਰਮਾਨੰਦ ਦੇ ਵੀ। ਹਾਂ, ਅਤੇ ਇਸ ਕਰਕੇ ਇਹਦੇ ਪਾਛਕ ਚੇਲਾ ਸੀ ਇਹਦਾ, ਜਿਹਨਾਂ 'ਚ ਸੰਗਤ ਕਰਦਾ ਰਿਹਾ, ਸੋਹਣਾ ਜੀਵਨ ਬਣਾਇਆ, ਪੁਰਾਣ ਪੜ੍ਹਨੇ ਸਿੱਖ ਲਿਆ, ਪਰ ਮੁੜ ਕੇ ਕੁਸੰਗਤ ਬਸ ਹੋ ਕੇ ਨਿੰਦਿਆ ਹੀ ਲੱਗ ਗਿਆ ਕਰਨ, ਮਾੜੀ ਸੰਗਤ ਕਰਕੇ ਬੇਕਾਰੀ ਹੋ ਗਿਆ, ਵਿਸਈ ਹੋ ਗਿਆ, ਇੱਥੋਂ ਤੱਕ ਫਿਰ ਜਿਹੜਾ ਸੀ ਜੀਵ ਹਿੰਸਾ ਵੀ ਕਰਨ ਲੱਗ ਗਿਆ, ਇੱਥੋਂ ਤੱਕ ਫਿਰ ਲੋਕਾਂ ਦੇ ਘਰ ਵੀ ਲੁੱਟਣ ਲੱਗ ਪਿਆ, ਹਰ ਪ੍ਰਕਾਰ ਦੇ ਗੁਣ ਆ ਗਏ। ਅਤੇ ਲੋਕਾਂ ਨੇ ਕਿਹਾ ਵੀ ਇਹ ਪਰਮਾਨੰਦ ਦੀ ਭਗਤੀ ਵਿੱਚੋਂ ਚੇਲਾ ਸੀ ਉਹਨਾਂ ਦਾ, ਇਹ ਤਾਂ ਉਹਨਾਂ ਦੀ ਬਦਨਾਮੀ ਕਰਦਾ ਫਿਰਦਾ। ਅਤੇ ਫੜ ਕੇ ਜਿਹੜਾ ਸੀ ਉਹਨੂੰ ਲਿਆਂਦਾ, ਕਹਿੰਦਾ ਜੀ ਆਹ ਤੁਹਾਡੀ ਬਦਨਾਮੀ ਬਹੁਤ ਕਰਾ ਰਿਹਾ, ਤੁਹਾਡਾ ਚੇਲਾ ਆਹ ਇਹਦੇ ਲੱਛਣ ਨੇ, ਹੁਣ ਖਿਆਲ ਕਰ ਲਓ। ਉਹਨੂੰ ਫਿਰ ਪਰਮਾਨੰਦ ਜੀ ਹੁਣ ਫਿਰ ਉਪਦੇਸ਼ ਦੇ ਰਹੇ ਨੇ, ਸਮਝਾ ਰਹੇ ਨੇ ਉਸ ਆਪਣੇ ਚੇਲੇ ਨੂੰ ਜਿਹੜਾ ਵਿਗੜਿਆ ਚੇਲਾ ਸੀ। ਆਪਣੇ ਵੀ ਕਈ ਵਿਗੜ ਜਾਂਦੇ ਨਾ ਸਿੱਖ, ਗੁਰੂ ਸਾਹਿਬ ਫਿਰ ਚਲੋ ਯਤਨ ਕਰਦੇ ਆ ਵੀ ਠੀਕ ਆ ਜਾ ਮੁੜ ਕੇ, ਫਿਰ ਮੌਕਾ ਦਿੰਦੇ ਆ ਦੁਬਾਰੇ, ਕਹਿੰਦੇ ਚੱਲ ਜੋ ਸਰਨਾ ਵੈ ਅਤੇ ਸਿਕੰਠ ਲਾਵੇ ਗੱਲ ਲਾ ਲੈਂਦੇ ਨੇ। ਇਸੇ ਤਰ੍ਹਾਂ ਉਹਨੂੰ ਹੁਣ ਉਪਦੇਸ਼ ਦੇ ਰਹੇ ਨੇ ਪਰਮਾਨੰਦ ਜੀ, ਕੀ ਕਹਿੰਦੇ ਨੇ? ਤੈ ਨਰ,
ਤੈ ਨਰ ਕਿਆ ਪੁਰਾਣ ਸੁਣ ਕੀਨਾ,
ਐ ਨਰ ਤੂੰ ਦੱਸ ਸਾਡੇ ਪਾਸੋਂ ਪੁਰਾਣ ਪੜ੍ਹ ਕੇ ਸੁਣ ਕੇ ਕੀ ਕਰਨਾ ਸ਼ੁਰੂ ਕਰ ਦਿੱਤਾ, ਆਪਣੀ ਪ੍ਰਕਿਰਿਆ ਕਿੱਦਾਂ ਦੀ ਬਣਾ ਲਈ? ਹਾਂ, ਸੁਣ ਕੇ ਕੋਈ ਚੰਗਾ ਕੰਮ ਕੀਤਾ, ਉਹਨਾਂ ਨੂੰ ਕਮਾਇਆ ਜਿਹੜਾ ਪੁਰਾਣ ਸੁਣੇ ਸੀ ਜੋ ਉਹਨਾਂ 'ਚ ਉਪਦੇਸ਼ ਸੀ? ਹਾਂਜੀ,
18 ਪੁਰਾਣਾਂ ਦੀ ਗੱਲ।
ਹਾਂਜੀ,
18 ਪੁਰਾਣ ਜਿਹੜੇ ਉਹੀ
ਜਾ
ਅਨ ਭਾਵਨੀ ਭਗਤ,
ਭਾਵਨੀ ਨਹੀਂ ਪਾਵਨੀ,
ਅਨ ਭਾਵਨੀ
ਪੱਪੇ ਨਾਲ ਹੈ ਨਾ।
ਹਾਂਜੀ,
ਅਨ ਭਾਵਨੀ,
ਅਨ ਭਾਵਨੀ ਭਗਤ ਨਹੀਂ ਉਪਜੀ,
ਇਹਦੇ ਦੋ ਅਰਥ ਟਕਸਾਲ 'ਚ ਕੀਤੇ ਜਾਂਦੇ ਨੇ। ਅਤੇ ਉਪਾਵ ਅਤੇ ਪੈਦਾ ਕਰਨ ਵਾਲੇ ਵਾਲਾ ਪਰਮੇਸ਼ੁਰ ਆ ਸਾਰਿਆਂ ਨੂੰ, ਅਤੇ ਜਿਹੜਾ ਨਾਸ ਕਰਨ ਵਾਲਾ ਅਨਭਾਵਨੀ ਤੋਂ ਬਣਦਾ ਇਹ। ਸੋ ਇਹ ਸੰਸਕ੍ਰਿਤ ਦੇ ਅਨਪਾਇਨ ਤੋਂ ਬਣਦਾ ਇਹ ਸ਼ਬਦ ਅਪ ਆਇਨ, ਉਹ ਇਹਦੀ ਪਿੱਛੇ ਇਹਦਾ ਮੂਲ ਉੱਥੇ ਹੈ। ਸੰਸਕ੍ਰਿਤ ਅਨਪਾਇਨ ਕਹਿੰਦੇ ਨੇ, ਪਰ ਜਿਹੜਾ ਉਤਪਤ ਕਰਦਾ ਉਪਾਵ ਪੈਦਾ ਕਰਦਾ ਅਤੇ ਵਿਨਾਸ਼ ਕਰਦਾ। ਉਸ ਵਾਹਿਗੁਰੂ ਦੀ ਭਗਤੀ ਤੇਰੇ ਅੰਦਰ ਉਪਜੀ ਹੋਈ ਨਹੀਂ, ਜਿਹੜਾ ਪੈਦਾ ਕਰਨ ਵਾਲਾ ਪਰਮੇਸ਼ੁਰ ਸੀ ਅਤੇ ਵਿਨਾਸ਼ ਕਰਨ ਵਾਲਾ ਪਰਮੇਸ਼ੁਰ ਸੀ, ਉਹਦੇ ਤੇਰੇ ਅੰਦਰ ਉਹਦੀ ਭਗਤੀ ਤੇਰੇ ਅੰਦਰ ਪੈਦਾ ਹੀ ਨਹੀਂ ਹੋਈ। ਜਾਂ ਅਨਪਾਵਨੀ ਦਾ ਇਕੱਠਾ ਹੱਥ ਲਾ ਲੈਂਦੇ ਨੇ, ਜਿਹੜੀ ਇੱਕ ਰਸ ਭਗਤੀ ਹੈ, ਹਾਂਜੀ, ਉਹ ਵੀ ਜਿਹੜੀ ਸੀ ਤੇਰੇ ਅੰਦਰ ਪੈਦਾ ਹੀ ਨਹੀਂ ਹੋਈ, ਜਿਹੜੀ ਨਾਸਵੰਤ ਨਹੀਂ ਹੋਣ ਵਾਲਿਆ ਵਾਹਿਗੁਰੂ। ਜਾਂ ਜਿਹੜੀ ਭਗਤੀ ਤੈਨੂੰ ਸਥਿਰ ਕਰਨ ਵਾਲੀ ਸੀ, ਹਾਂਜੀ, ਨਾਸਵੰਤ ਨਹੀਂ ਸੀ ਹੋਣ ਦਿੰਦੀ ਜਿਹੜੀ ਭਗਤੀ, ਉਹ ਤੇਰੇ ਅੰਦਰ ਪੈਦਾ ਹੀ ਨਹੀਂ ਹੋਈ। ਸੋ ਇਹ ਅਨਪਾਵਨੀ ਦੇ ਤਿੰਨ ਅਰਥ ਨੇ।
ਅਨਪਾਵਨੀ ਭਗਤ ਨਹੀਂ ਉਪਜੀ,
ਹਾਂ, ਇੱਕ ਤਾਂ ਅਨਪਾਵਨੀ ਉਹ ਜਿਹੜਾ ਪੈਦਾ ਕਰਦਾ ਅਤੇ ਨਾਸ ਕਰਦਾ, ਉਸ ਵਾਹਿਗੁਰੂ ਦੀ ਭਗਤੀ ਇੱਕ ਤਾਂ ਅਰਥ ਹੋ ਗਿਆ ਨਾ ਅਨਪਾਵਨੀ ਦਾ, ਦੂਜਾ ਅਰਥ ਹੋ ਗਿਆ ਜਿਹੜੀ ਇੱਕ ਰਸ ਭਗਤੀ, ਅਤੇ ਜਾਂ ਜਿਹੜੀ ਸੀ ਜਿਹੜੀ ਨਾਸਵੰਤ ਨਹੀਂ ਹੈਗੀ ਉਹ ਭਗਤੀ। ਸੋ ਇਹ ਤਿੰਨੇ ਅਰਥ ਸੰਪਰਦਾਇ ਨੇ।
ਭੁੱਖਾ ਦਾਨ ਨਾ ਦੇਣਾ,
ਅਤੇ ਨਾ ਹੀ ਕਿਸੇ ਜਿਹੜੇ ਤੇਰੇ ਦਰ 'ਤੇ ਕੋਈ ਭੁੱਖਾ ਆ ਗਿਆ ਉਹਨੂੰ ਕਿਸੇ ਨੂੰ ਅੱਜ ਤੱਕ ਤਾਂ ਦਿੱਤਾ ਕੋਈ ਦਾਨ, ਕਿਸੇ ਲੋੜਵੰਦ ਦੀ ਮਦਦ ਕੀਤੀ ਤੂੰ ਕਦੇ? ਹਾਂ, ਸਾਡਾ ਨਾਮ ਬਦਨਾਮ ਕਰ ਰਿਹਾ ਤੂੰ, ਪਰਮਾਨੰਦ ਜੀ ਨੂੰ ਉਪਦੇਸ਼ ਦੇ ਰਹੇ
ਰਹਾਓ,
ਹਾਂ,
ਕਾਮ ਨਾ ਵਿਸਰਿਓ।
ਹਾਂ, ਔਗਣ ਜਿਹੜਾ ਸੀ ਤੈਂ ਛੱਡਿਆ ਹੀ ਕੋਈ ਨਹੀਂ, ਨਾ ਤੂੰ ਜਿਹੜਾ ਤੂੰ ਬੇਸਵਾ ਕਾਮੀ ਵੀ ਹੋ ਗਿਆ, ਕਾਮ ਨਾ ਵਿਸਰਿਓ, ਇਹ ਵੀ ਨਹੀਂ ਤੂੰ ਵਿਸਾਰਿਆ, ਹੋਰ
ਕ੍ਰੋਧ ਨਾ ਵਿਸਰਿਓ,
ਨਾ ਤੇਰੇ ਅੰਦਰੋਂ ਕ੍ਰੋਧ ਗਿਆ, ਹਾਂਜੀ,
ਲੋਭ ਨਾ ਛੁੱਟਿਓ, ਦੇਵਾ,
ਦੇਵਾ ਉਹਦਾ ਨਾਂ ਸੀ ਜਿਹੜਾ ਉਹਨਾਂ ਦਾ ਚੇਲਾ ਸੀ, ਇਹ ਦੇਵਿਆ ਤੇਰੇ ਅੰਦਰੋਂ ਲੋਭ ਨਹੀਂ ਟੁੱਟਿਆ, ਹਾਂਜੀ,
ਪਰ ਨਿੰਦਾ ਮੁੱਖ 'ਤੇ ਨਹੀਂ ਛੁੱਟੀ।
ਹਾਂ, ਅਗਲਾ ਗੁਣ ਹੋਰ ਕੀ ਤੇਰੇ ਅੰਦਰ, ਪਰਾਈ ਨਿੰਦਾ ਕਰਨੀ ਮੁੱਖ ਤੋਂ ਨਹੀਂ ਤਾਂ ਛੱਡੀ, ਪਰ ਮੈਨੇ ਪਰਾਈ ਨਿੰਦਾ ਨਿੰਦਿਆ ਮੁੱਖ ਮੂੰਹ ਤੋਂ ਛੁੱਟੀ 'ਚ ਨਹੀਂ ਛੱਡੀ, ਇਹ ਵੀ ਨਹੀਂ ਤਾਂ ਛੱਡਣੀ ਕੀਤੀ, ਇਸ ਕਰਕੇ
ਨਿਫਲ ਪਈ ਸਭ ਸੇਵਾ,
ਇਸ ਕਰਕੇ ਤੇਰੀ ਜਿਹੜੀ ਕੁਛ ਸਮਾਂ ਸਾਡੇ ਨਾਲ ਸੇਵਾ ਕੀਤੀ ਸੀ ਸਾਰੀ ਨਿਸਫਲ ਚਲੀ ਗਈ। ਹਾਂਜੀ, ਪਰਮਨ ਦਾ ਚੇਲਾ ਸੀ ਦੇਵਾ ਜਿਹੜਾ ਵਿਗੜ ਗਿਆ ਸੀ, ਖਰਾਬ ਹੋ ਗਿਆ, ਹਾਂ, ਪਕੌੜਾ ਹੋ ਗਿਆ। ਚਲ,
ਬਾਟ ਪਾਰ ਕਰ ਮੂਸ ਬਿਰਾਨੋ,
ਕਿਹੜਾ ਗੁਣ ਜਿਹੜਾ ਤੇਰਾ ਨਹੀਂ ਕੀਤਾ ਤੂੰ, ਬਾਟ ਪਾਰ, ਬਾਟ ਨਾ ਰਾਹ, ਰਾਹ ਪਾਲਣ ਵਾਲਾ ਚੋਰ ਵੀ ਤੂੰ ਬਣਿਆ, ਪਾਰ ਮੈਨੇ ਪਾਲਣ ਵਾਲਾ, ਰਾਹ ਮਾਰ ਹੁੰਦੇ ਸੀ ਨਾ ਪੁਰਾਣੇ ਸਮੇਂ 'ਚ, ਰਾਹ ਜਾਂਦੇ ਲੋਕਾਂ ਨੂੰ ਲੁੱਟ ਲੈਂਦੇ, ਉਹਨੂੰ ਬਾਟ ਪਾਰ ਕਹਿੰਦੇ ਸੀ, ਤੂੰ ਰਾਹ ਮਾਰ ਵੀ ਬਣਿਆ, ਘਰ ਮੂਸ ਬਿਰਾਨੋ, ਸੋ ਬਿਰਾਨੋ ਮੈਨੇ ਬਗਾਨੇ, ਮੂਸ ਮੈਨੇ ਲੁੱਟਣ ਲੱਗ ਪਏ, ਘਰ ਮੈਨੇ ਘਰ, ਰਾਹ ਮਾਰ ਵੀ ਹੋ ਗਿਆ ਤੂੰ ਅਤੇ ਬਗਾਨੇ ਘਰ ਵੀ ਤੂੰ ਲੁੱਟਣ ਲੱਗ ਪਏ। ਹਾਂਜੀ,
ਪੇਟ ਭਰੇ ਅਪਰਾਧੀ,
ਹਾਂ, ਉਹ ਲੁੱਟ ਲੁੱਟ ਕੇ ਪੇਟ ਭਰਦਾ ਰਹੇ ਅਪਰਾਧੀ ਆ, ਪਾਪੀ ਹੋ ਗਿਆ,
ਜੇ ਪਰਲੋਕ ਜਾਏ ਅਪਕੀਰਤ,
ਜਿਸ ਕਰਕੇ ਜਿਹੜੇ ਜੇ ਪਰਲੋਕ, ਜਿਹੜੇ ਪਰਲੋਕ ਵਿੱਚ ਜਾਣਾ ਉੱਥੇ ਵੀ ਤੈਨੂੰ ਕੋਈ ਜਸ ਨਹੀਂ ਮਿਲਣਾ, ਅਪਕੀਰਤ ਨਰਾਦਰੀ, ਇਹ ਲੋਕ ਵਿੱਚ ਵੀ ਤੇਰੀ ਨਰਾਦਰੀ ਹੋ ਰਹੀ ਹੈ, ਅਪਕੀਰਤ ਮੈਨੇ ਅਪਜਸ ਜਾਂ ਨਰਾਦਰੀ, ਸੋਈ
ਸੋਈ ਅਵਿਦਿਆ ਸਾਧੀ,
ਹਾਂ, ਤੂੰ ਉਹੀ ਅਵਿਦਿਆ ਸਾਧ ਲਈ ਹੈ, ਅਸੀਂ ਤਾਂ ਤੈਨੂੰ ਬ੍ਰਹਮ ਵਿੱਦਿਆ ਪੜ੍ਹਾਈ ਸੀ ਅਤੇ ਤੂੰ ਹੁਣ ਅਵਿਦਿਆ ਪੜ੍ਹ ਲਈ ਹੈ, ਖੋਟੀ ਕਰਮਾਂ ਵਾਲੀ, ਖੋਟੇ ਕਰਮ ਕਰਾਉਣ ਵਾਲੀ, ਉਹ ਵਿੱਦਿਆ ਸਾਧ ਲਈ,
ਹਿੰਸਾ ਤਾਉ ਮਨ 'ਤੇ ਨਹੀਂ ਛੁੱਟੀ,
ਨਾ ਤੇਰੇ ਮਨ ਤੋਂ ਹਿੰਸਾ ਵੀ ਨਹੀਂ ਛੁੱਟੀ, ਲੁੱਟਣ ਵੇਲੇ ਥੋੜ੍ਹੇ ਪੈਸਿਆਂ ਪੈਸੇ ਕਈ ਜੀਵ ਮਾਰਤੇ ਤੈਂ, ਹਾਂਜੀ,
ਜੀ ਦਇਆ ਨਹੀਂ ਪਾਲੀ,
ਇਸ ਕਰਕੇ ਜੀਆਂ 'ਤੇ ਦਇਆ ਵੀ ਨਹੀਂ ਤੈਂ ਕਰਨੀ ਪਾਲੀ, ਨਿਰਦਈ ਹੋ ਗਏ, ਹਾਂਜੀ,
ਪਰਮਾਨੰਦ ਸਾਧ ਸੰਗਤ ਮਿਲ,
ਪਰਮਾਨੰਦ ਜੀ ਕਹਿੰਦੇ ਮੁੜ ਕੇ ਸਾਧ ਸੰਗਤ 'ਚ ਮਿਲਣਾ ਕਰ, ਨਾ ਤੂੰ ਮੁੜ ਕੇ ਸਾਧ ਸੰਗਤ ਕਰਨੀ ਵੀ ਛੱਡ ਦਿੱਤੀ ਹੈ, ਆਗਣਾ ਨਾ ਪਰਮਾਨੰਦ ਜੀ ਦਾ,
ਹਾਂਜੀ,
ਹਾਂ,
ਕਥਾ ਪੁਨੀਤ ਨਾ ਚਾਲੀ,
ਹਾਂ, ਜਿਹੜੀ ਪਵਿੱਤਰ ਕਰਨ ਵਾਲੀ ਕਥਾ ਸੀ ਨਾ, ਤੂੰ ਉਹਦੀ ਚਾਲੀ 'ਤੇ ਚੱਲਿਆ ਹੀ ਨਹੀਂ, ਹਾਂਜੀ, ਉਹ ਜਾਂ ਕਥਾ ਚਲਾਈ ਕੋਈ ਨਹੀਂ, ਹਾਂਜੀ,
ਛਾੜ ਮਨ ਹਰ ਬੇਮੁੱਖਣ ਕੋ ਸੰਗ,
ਇਹ ਜਿਹੜਾ ਸ਼ਬਦ ਹੈ ਇਹ ਸੂਰਦਾਸ ਦਾ, ਇੱਕੋ ਹੀ ਲਾਈਨ ਆਈ ਹੈ ਇੱਥੇ, ਪੂਰਾ ਨਹੀਂ ਹੋਇਆ, ਜਿਹੜਾ ਸੂਰਦਾਸ ਭਗਤ ਸੀ ਨਾ, ਇਹ ਵੀ ਪਹਿਲਾਂ ਬਹੁਤ ਵਿਭਚਾਰੀ ਸੀ, ਬੇਸਵਾਗਾਮੀ ਹੋ ਗਿਆ ਸੀ, ਮੁੜ ਕੇ ਜਿਹੜਾ ਸੀ ਜਦੋਂ ਭਗਤੀ ਵਿੱਚ ਆਇਆ, ਗਾਥਾ ਬਹੁਤ ਲੰਮੀ ਹੈ, ਇਹਨੇ ਕੁ ਸਮਝ ਲਓ। ਅਤੇ ਜਦੋਂ ਫਿਰ ਮਾੜਾ ਕਰਮ ਛੱਡਣਾ ਕੀਤਾ, ਭਗਤੀ 'ਚ ਲੱਗਿਆ, ਜੰਗਲ 'ਚ ਜਾ ਕੇ ਬੈਠਣਾ ਕੀਤਾ, ਉਸ ਵੇਲੇ ਪਰਮੇਸ਼ਰ ਦੇ ਇਹਦੀ ਭਗਤੀ ਪ੍ਰਵਾਨ ਕੀਤੀ, ਦਰਸ਼ਨ ਹੋਏ ਨੇ। ਅਤੇ ਹੁਣ ਉਸ ਵੇਲੇ ਜਦੋਂ ਪ੍ਰਭੂ ਦੀ ਭਗਤੀ ਵਿੱਚ ਲੀਨ ਹੋਇਆ, ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਾਉਣਾ ਕੀਤੇ, ਪੰਜਵੇਂ ਪਾਤਸ਼ਾਹ ਜੀ ਨੇ ਜਦੋਂ 14 ਭਗਤ ਦੂਜੇ ਆਏ, ਤਾਂ ਇਹ 15ਵਾਂ ਭਗਤ ਵੀ ਮਹਾਰਾਜ ਪਾਸ ਆਇਆ ਉੱਥੇ ਆਪਣੀ ਬਾਣੀ ਲਿਖਾਉਣ ਵਾਸਤੇ। ਸੋ ਇਹ ਨਹੀਂ ਕਿ ਉਹ ਕਈ ਜਿਹੜੇ ਹੁੰਦੇ ਆ ਜਿਹੜੇ ਪੜਾਕੂ ਨੇ, ਉਹ ਕਹਿੰਦੇ ਜੀ ਨਹੀਂ, ਭਗਤਾਂ ਦੀ ਬਾਣੀ ਪਹਿਲਾਂ ਹੀ ਹੈਗੀ ਸੀ, ਉਹ ਲੈ ਕੇ ਗ੍ਰੰਥ ਮਹਾਰਾਜ ਨੇ ਚੜ੍ਹਾ ਦਿੱਤੀ ਹੈ। ਪਰ ਐਸਾ ਨਹੀਂ ਹੋਇਆ, ਕਿੱਥੇ ਕੋਈ ਮਿਲਦੇ ਨੇ ਗ੍ਰੰਥ, ਉਹ ਪਰਮਾਨੰਦ ਦਸਮ ਕਿਹੜਾ ਕੋਈ ਗ੍ਰੰਥ ਕਿੱਥੇ ਮਿਲਦਾ ਜਿਹੜੀ ਉਹਨੇ ਚੜ੍ਹਾਤਾ ਉਹਦਾ ਲੈ ਕੇ, ਅਤੇ ਪੀਪੇ ਭਗਤ ਦਾ ਕਿਹੜਾ ਕੋਈ ਗ੍ਰੰਥ ਮਿਲਦਾ ਨਹੀਂ। ਉਹ ਭਗਤ ਜਦੋਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਾਏ ਨੇ, ਸੱਚਖੰਡ 'ਚੋਂ ਆਏ ਨੇ ਆਪ ਸਾਰੇ, ਆ ਕੇ ਵੱਖਰੇ ਤੰਬੂ 'ਚ ਬੈਠ ਕਰਕੇ ਜਿਹੜੇ ਸੀ ਆਪੋ ਆਪਣੀ ਬਾਣੀ ਚੜ੍ਹਾਉਂਦੇ ਸੀ। ਇੱਕ ਦਿਨ ਭਾਈ ਗੁਰਦਾਸ ਸਾਹਿਬ ਨੂੰ ਸ਼ੰਕਾ ਹੋ ਗਿਆ, ਮਹਾਰਾਜ ਜੀ ਮੈਨੂੰ ਵੀ ਇਹ ਦਰਸ਼ਨ ਕਰਾ ਦਿਓ, ਭਗਤਾਂ ਦੀ ਬਾਣੀ ਤਾਂ ਚੜ੍ਹਾਈ ਜਾਂਦੇ ਹਾਂ, ਕਿਤੇ ਦਰਸ਼ਨ ਇਹਨਾਂ ਦੇ ਬਖਸ਼ਿਸ਼ ਕਰ ਦਿਓ। ਮਹਾਰਾਜ ਕਹਿੰਦੇ ਕੱਲ੍ਹ ਨੂੰ ਜਦੋਂ ਅਗਲੀ ਬਾਣੀ ਲਿਖਣੀ ਆ ਨਾ, ਲਿਖਣ ਤੋਂ ਥੋੜ੍ਹਾ ਪਹਿਲਾਂ ਆ ਜਾਵੀਂ ਅਤੇ ਦਰਸ਼ਨ ਕਰਾ ਦਾਂਗੇ, ਉਹ ਤੰਬੂ ਚੱਕ ਕੇ ਦਰਸ਼ਨ ਕਰੇ। ਫਿਰ ਪਹਿਲੇ ਦਿਨ, ਦੂਜੇ ਦਿਨ ਫਿਰ ਥੋੜ੍ਹਾ ਪਹਿਲਾਂ ਆਏ, ਉੱਥੇ ਫਿਰ ਸਾਰੇ ਭਗਤ ਜਿਹੜੇ ਸੀ ਦਰਸ਼ਨ ਹੋਏ, ਅਤੇ ਸਾਰਿਆਂ ਦੀ ਫਿਰ ਮਹਾਰਾਜ ਨੇ ਇੰਟਰੋਡਕਸ਼ਨ ਕਰਾਈ, ਆਹ ਕੌਣ ਹੈ ਜੀ, ਇਹ ਪੀਪਾ ਹੈ, ਆਹ ਕੌਣ ਹੈ ਪਰਮਾਨੰਦ ਹੈ, ਆਹ ਕੌਣ ਹੈ ਸੂਰਦਾਸ ਹੈ, ਆਹ ਕਬੀਰ ਹੈ, ਆਹ ਨਾਮਦੇਵ ਹੈ, ਰਵਿਦਾਸ ਹੈ, ਸਾਰਿਆਂ ਦੇ ਨਾਮ ਦੱਸ ਦੱਸ ਕੇ ਆਪੋ ਆਪਣੇ ਉਹਨਾਂ ਨੇ ਅਸੀਂ ਫਿਰ ਭਾਈ ਗੁਰਦਾਸ ਨੂੰ ਆਪਣੀ ਪਰਿਚੈ ਦਿੱਤਾ। ਉਸ ਵੇਲੇ ਭਾਈ ਸੂਰਦਾਸ ਜੀ ਫਿਰ ਜਿਹੜੇ ਸ਼ਬਦ ਲਿਖਾਉਣ ਲੱਗੇ, ਆਪਣੀ ਬਾਣੀ ਚੜ੍ਹਾਉਣ ਲੱਗੇ, ਜਦੋਂ ਚਾਰਨ ਲੱਗੇ ਪਹਿਲੀ ਪੰਕਤੀ ਜਦੋਂ ਚਾਰੀ, ਸਾਢ ਮਨ ਹਰ ਬਿਮੁਖ ਹੁਣ ਕੋ ਸੰਗ, ਇਹਨੇ ਚਾਰਦਿਆਂ ਸਾਰ ਸਮਾਧੀ ਲੱਗੀ, ਅਤੇ ਸਮਾਧੀ ਲੱਗੀ ਅਤੇ ਉਹਨਾਂ 'ਚ ਰੁਕੇ ਰਹੇ ਲਿਖਣ ਤੋਂ। ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਹੁਣ ਇਹਨੂੰ ਜਿਹੜਾ ਹੈ ਸਮਾਧੀ 'ਚੋਂ ਆਪਾਂ ਉਥਾਨ ਨਹੀਂ ਕਰਨਾ। ਅਤੇ ਜਦੋਂ ਫਿਰ ਜਿਹੜਾ ਸੀ ਉਹਦੇ ਅਗਲਾ ਸ਼ਬਦ ਜਿਹੜਾ ਉਚਾਰਨਾ ਸੀ, ਉਹ ਮਹਾਰਾਜ ਸੇ ਪਾਤਸ਼ਾਹ ਜੀ ਨੇ ਇਹਦੀ ਇੱਕੋ ਹੀ ਤੁੱਕ ਲਿਖਵਾਈ ਉੱਥੇ, ਪਰ ਜਦੋਂ ਉਹਦੀ ਸਮਾਧੀ ਖੁੱਲ੍ਹੀ ਫਿਰ ਅਗਲੀਆਂ ਤੁੱਕਾਂ ਵੀ ਉਚਾਰ ਦਿੱਤੀਆਂ, ਪਰ ਮਹਾਰਾਜ ਜੀ ਨੇ ਇੱਕੋ ਹੀ ਰੱਖੀ ਫਿਰ ਉਹ ਪਹਿਲੀ ਉਹ ਜਿਹੜੀ ਸੀ। ਅਤੇ ਦੂਜਾ ਸ਼ਬਦ ਮਹਾਰਾਜ ਨੇ ਆਪਣੇ ਵੱਲੋਂ ਉਚਾਰ ਕੇ ਜਿੰਨਾ ਚਿਰ ਸਮਾਧੀ ਰਹੀ, ਅਤੇ ਅਗਲਾ ਜਿਹੜਾ ਸ਼ਬਦ ਆਊਗਾ ਉਹ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਵੱਲੋਂ ਉਚਾਰ ਕੇ ਇਹਨੂੰ ਫਿਰ ਸਰੋਪ ਦਿੱਤਾ ਸੂਰਦਾਸ ਜੀ ਨੂੰ। ਸੋ ਇਹ ਸ਼ਬਦ ਹੁਣ ਇਸ ਬੀੜ ਵਿੱਚ, ਦਮਦਮੀ ਬੀੜ ਵਿੱਚ, ਕਰਤਾਰਪੁਰ ਵਾਲੀ ਬੀੜ ਵਿੱਚ ਸੂਰਦਾਸ ਦੀ ਇੱਕੋ ਹੀ ਪੰਕਤੀ ਹੈ। ਪਰ ਜਿਹੜੀ ਜਿਲਦ ਬੰਨਣ ਵਾਸਤੇ ਭਾਈ ਬੰਨੋ ਲੈ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਉਹਦੇ ਉਹਨੇ ਬਾਕੀ ਤੁੱਕਾਂ ਵੀ ਲਿਖ ਦਿੱਤੀਆਂ, ਪੂਰਾ ਕਰ ਦਿੱਤਾ ਉਹ ਸ਼ਬਦ, ਉਸ ਬੀੜ ਵਿੱਚ ਪੂਰਾ ਹੈ। ਸੋ ਇਸ ਲਈ ਇੱਥੇ ਇੱਕੋ ਹੀ ਤੁੱਕ ਹੈ, ਹਾਂ ਉਹਦੇ ਵਿੱਚ ਪੂਰਾ। ਉਹ ਇਸ ਵੇਲੇ ਗੁਜਰਾਤ ਵਿੱਚ ਭਾਈ ਸ਼ਹਿਰ ਮਾਂਗਟ ਹੈ, ਉਹਦੇ ਪਰਿਵਾਰ ਦੇ ਕੋਲ ਪਈ ਹੋਈ ਆ ਉਹ ਗੁਜਰਾਤ ਜ਼ਿਲ੍ਹੇ 'ਚ, ਹਾਂਜੀ। ਇਸ ਲਈ ਅੱਖਾਂ ਤੋਂ ਅੰਨਾ ਇਸ ਕਰਕੇ ਹੋਇਆ ਸੀ ਕਿਉਂਕਿ ਜਦੋਂ ਭਗਤੀ ਕਰਨ ਤੋਂ ਪਹਿਲਾਂ ਢਿੱਲਾ ਜੀਵਨ ਸੀ, ਬੇਸਵਾਗਾਮੀ ਸੀ, ਅਤੇ ਉਸ ਵੇਲੇ ਜਿਹੜਾ ਸੀ ਜਦੋਂ ਬੇਸਵਾ ਵਾਸਤੇ ਦੁਆਰੇ ਗਿਆ ਨਾ ਦਰਿਆ ਦੇ ਕੰਢੇ, ਅਤੇ ਰੋਜ਼ ਇਹ ਭਗਤੀ ਕਰਦਾ ਬੈਠਾ ਰਹਿੰਦਾ ਸੀ, ਉਹ ਬੇਸਵਾ ਵੀ ਕਿਤੇ ਉੱਥੇ ਆਉਂਦੀ ਸੀ, ਉਹਦੇ ਵੱਲੇ ਤੱਕੀ ਜਾਣਾ ਬਕਾਰੀ ਮਨ ਹੋ ਗਿਆ ਉਹਨੂੰ ਦੇਖ ਕੇ। ਅਤੇ ਇੱਕ ਦਿਨ ਕੀ ਹੋਇਆ ਵੀ ਰੋਜ਼ ਇੱਦਾਂ ਦੇਖਦਾ ਹੀ ਰਹਿੰਦਾ ਸੀ, ਬਕਾਰ ਵਧੀ ਜਾਂਦੇ ਸੀ। ਇੱਕ ਦਿਨ ਮੀਂਹ ਪੈਣ ਲੱਗ ਗਿਆ ਤਾਂ ਬੇਸਵਾ ਤਾਂ ਆਈ ਨਾ ਲੈ ਜਿੱਥੇ, ਇਹ ਜਿਹੜਾ ਸੀ ਜਿੱਥੇ ਲਾਗੇ ਬੇਸਵਾ ਦਾ ਜਿਹੜਾ ਮਕਾਨ ਸੀ ਉੱਥੇ ਆਇਆ, ਅਤੇ ਆਇਆ ਤਾਂ ਨਦੀ ਪਾਰ ਕਰਕੇ ਜਾਣਾ ਸੀ, ਤਾਂ ਕੁਦਰਤੀ ਇੱਕ ਹਨੇਰਾ ਤਾਂ ਠੀਕ ਸੀ, ਵਿਸ਼ੇ ਵਿੱਚ ਕੁਛ ਅੰਨਾ ਵੀ ਹੋਇਆ ਹੋਇਆ ਸੀ, ਆਪਣੇ ਆਪ ਦੀ ਸੋਝੀ ਵੀ ਨਾ ਰਹੀ, ਤਾਂ ਇੱਕ ਮੁਰਦੇ ਦੀ ਦੇਹ ਜਿਹੜੀ ਸੀ ਨਦੀ 'ਤੇ ਆਈ ਹੋਈ, ਇੱਕ ਝਾੜਾਂ ਦੇ ਤੱਥੇ ਦੇ ਵਿੱਚ ਫਸੀ ਹੋਈ ਸੀ, ਇਹਨੇ ਕਿਹਾ ਵੀ ਸ਼ਾਇਦ ਤੋਲਾ ਵਾ, ਉਹਦੇ ਉੱਤੇ ਮੁਰਦੇ ਦੀ ਦੇਹ 'ਤੇ ਚੜ੍ਹ ਕੇ ਅਗਲੇ ਕਿਨਾਰੇ ਚੜ੍ਹ ਕੇ ਚੱਲ ਗਿਆ, ਉਹ ਵੀ ਮਹਿਸੂਸ ਨਾ ਹੋਇਆ ਮੁਰਦੇ ਦੀ ਦੇਹ 'ਤੇ ਕਿਸੇ 'ਤੇ ਆਇਆ ਵਾਂ। ਅੱਗੇ ਉਹਦੇ ਮਕਾਨ ਦੇ ਨਾਲ ਜਿਹੜਾ ਸੀ ਇੱਕ ਅਜਗਰ ਸੱਪ ਜਿਹੜਾ ਸੀ ਵੱਡਾ ਜਹਿਦਾ, ਜਿਹੜੇ ਉਹਨੇ ਸਰਾਲ ਆਪਾਂ ਕਹਿ ਦਿੰਦੇ ਹਾਂ, ਬੜੇ ਭਾਰੀ ਸੱਪ ਹੁੰਦੇ, ਅਤੇ ਉਹ ਇਹਦੇ ਮਕਾਨ ਦੇ ਨਾਲ ਇੱਦਾਂ ਲੜਕ ਰਿਹਾ ਸੀ ਬੇਸਵਾ ਦੇ ਤੀਜਾ ਹਨੇਰਾ ਹੀ, ਅਤੇ ਉਹਦੇ ਵਿੱਚ ਇਹਨੇ ਦੇਖਿਆ ਵੀ ਸ਼ਾਇਦ ਉਹਨੇ ਮੈਨੂੰ ਬੁਲਾਉਣ ਵਾਸਤੇ ਵੀ ਮੈਂ ਇੱਥੇ ਖੜ੍ਹਾ ਹਾਂ, ਬਟ ਦਰਵਾਜ਼ਾ ਇਹਨੂੰ ਖੜਕਾ ਕਰਦਾ ਰਿਹਾ, ਬੇਸਵਾ ਨੇ ਖੋਲ੍ਹਿਆ ਕੋਈ ਨਾ, ਅਤੇ ਉਹ ਮੁੜ ਕੇ ਜਾ ਉੱਧਰ ਦੀ ਨਿਗਾਹ ਪਈ ਸੱਪ ਵਾਲੇ ਪਾਸੇ, ਉਹਨੂੰ ਕਿਹਾ ਵੀ ਸ਼ਾਇਦ ਲੱਜ ਵਰਾ ਦਿੱਤੀ ਆ ਮੇਰੇ ਵੱਲ ਨੂੰ ਉੱਪਰ ਚੜ੍ਹਨ ਲਈ। ਸੱਪ ਨੂੰ ਫੜ ਕੇ ਜਿਹੜਾ ਸੀ ਇਹ ਜ਼ਹਿਰੀਲੇ ਤਾਂ ਹੁੰਦੇ ਨਹੀਂ ਨਾ, ਜਿਹੜਾ ਅਜਦਾ ਹੁੰਦੇ ਨੇ ਨਿਗਲ ਜਾਂਦੇ ਨੇ, ਵੈਸੇ ਜ਼ਹਿਰ ਨਹੀਂ ਨਾ ਚੁੰਦੀ, ਡੰਗ ਮਾਰਨ ਵਾਲਾ ਕੰਮ ਨਹੀਂ ਹੁੰਦਾ, ਉਹ ਸੱਪ ਨੂੰ ਫੜ ਕੇ ਜਿਹੜਾ ਸੀ ਉੱਪਰ ਜਾ ਚੜ੍ਹਿਆ, ਉਹਦੇ ਦਰਬਾਰੇ ਜਾ ਕੇ ਦਰਵਾਜ਼ਾ ਖਟਖਟਾਇਆ। ਉਹ ਕਹਿਣ ਲੱਗੇ ਵੀ ਤੂੰ ਜਿਹੜਾ ਅਸੀਂ ਖੋਲ੍ਹਿਆ ਦਰਵਾਜ਼ਾ ਕਿਵੇਂ ਇੱਥੇ ਉੱਪਰ ਚੜ੍ਹਿਆ ਆ? ਕਹਿੰਦਾ ਰਸਾ ਤਾਂ ਵਹਾਇਆ ਤੇ ਮੈਂ ਰਸੇ ਰਾਹੀਂ ਚੜ੍ਹ ਗਿਆ। ਕਹਿੰਦੀ ਅੰਨਿਆ ਤੂੰ ਇੰਨਾ ਵਿਸ਼ੇਗਾਮੀ ਹੋ ਗਿਆ ਅਤੇ ਜਿਹੜਾ ਸੀ ਤੈਨੂੰ ਆਪਣੇ ਸਰੀਰ ਦੀ ਇਹ ਵੀ ਨਹੀਂ ਸੋਝੀ ਰਹੀ। ਜਦੋਂ ਉਹਨੇ ਚਾਨਣ ਲਾ ਕੇ ਦੇਖਿਆ ਕਹਿੰਦੀ ਤਾਂ ਸੱਪ ਹੈ ਅਤੇ ਤੂੰ ਇਤਨਾ ਇਹ ਅੰਨਾ ਹੋ ਚੁੱਕੇ ਆ। ਫਿਰ ਉੱਥੋਂ ਜਿਹੜਾ ਸੀ ਕਹਿਣ ਲੱਗਿਆ ਵੀ ਉਹਨੇ ਆਪਣੇ ਆਪ ਨੂੰ ਵੀ ਲਾਹਣਤਾਂ ਪਾਈਆਂ ਬੇਸਵਾ ਨੇ ਵੀ ਦੇਖੋ ਜੀਵ ਕਿੰਨਾ ਇਹ ਵਿਸ਼ੇ ਵਿੱਚ ਅੰਨਾ ਹੋ ਜਾਂਦਾ। ਪੁੱਛਿਆ ਨਦੀ ਕਿਵੇਂ ਲੰਘਿਆ? ਉਦੋਂ ਜਾ ਕੇ ਦੇਖ ਕੇ ਕਹਿੰਦੀ ਉਹ ਤਾਂ ਮੁਰਦਾ ਵਾ, ਤੈਨੂੰ ਮੁਰਦੇ ਦਾ ਵੀ ਗਿਆਨ ਨਾ ਰਿਹਾ। ਸੋ ਕਹਿੰਦੇ ਵੀ ਇਹ ਵਿਸ਼ਾ ਇੰਨਾ ਅੰਨਾ ਕਰ ਦਿੰਦਾ ਹੈ ਆਪਣੇ ਆਪੇ ਦੀ ਵੀ ਸੋਝੀ ਨਹੀਂ, ਇਸ ਕਰਕੇ ਉਹਨੇ ਆਪਣਾ ਵੀ ਇੱਕ ਕਰਮ ਜਿਹੜਾ ਸੀ ਛੱਡਣ ਦਾ ਪਾਲਣ ਕਰ ਲਿਆ ਵਿਸ਼ਵਾ ਨੇ। ਅੱਜ ਤੋਂ ਬਾਅਦ ਜਿਹੜਾ ਮੈਂ ਇਹ ਧੰਦਾ ਛੱਡਿਆ ਅਤੇ ਮੁੜ ਕੇ ਉਹ ਵੀ ਜੰਗਲਾਂ ਨੂੰ ਚੱਲ ਗਈ। ਜਦ ਇਹਨੇ ਸੋਚਿਆ ਵੀ ਇਹ ਉਹ ਤੋਂ ਇਹਨੂੰ ਵੀ ਲਾਹਣਤਾਂ ਪਈਆਂ ਅਤੇ ਇਸਨੇ ਵੀ ਉਹ ਤਿਆਗ ਕਰਕੇ ਇਹ ਵੀ ਉਹ ਜੰਗਲ 'ਚ ਭਗਤੀ ਕਰਨ ਚੱਲ ਗਿਆ। ਭਗਤੀ ਕਰ ਰਹੇ ਨੇ ਅਤੇ ਕਰਦੇ ਕਰਦੇ ਉੱਥੇ ਉਹ ਵੀ ਕਰ ਰਹੀ ਹੋਈ ਵੀ ਇਹ ਹੋਰ ਪਾਸੇ ਕਿਤੇ ਕਰ ਰਹੇ। ਉਸ ਭਗਤੀ ਜਦੋਂ ਪੂਰਨ ਹੋਈ ਅਤੇ ਉਹਦੇ ਵਿੱਚ ਲੰਗਰ ਪਾਣੀ ਜਿਹੜਾ ਸੀ ਪਰਮੇਸ਼ਰ ਇਹਨੂੰ ਭੇਜਦਾ ਰਿਹਾ ਅਤੇ ਉਦੋਂ ਫਿਰ ਇਹਨੇ ਜਿਹੜਾ ਸੀ ਜਦੋਂ ਲੰਗਰ ਨਾ ਆਉਣ ਲੱਗਾ ਨਾ ਭਗਤੀ ਕਰਦੇ ਕਰਦਿਆਂ ਫਿਰ ਇਹਨੇ ਜਿਹੜਾ ਸੀ ਉਹ ਵਿਸ਼ਵਾ ਨੂੰ ਫਿਰ ਦੇਖਿਆ ਵਿਕਾਰ ਫਿਰ ਪੈਦਾ ਹੋ ਗਏ। ਵਿਕਾਰ ਪੈਦਾ ਹੋ ਗਿਆ ਫਿਰ ਕਿਹਾ ਵੀ ਅਜੇ ਵੀ ਮੇਰਾ ਮਨ ਅਜੇ ਵੀ ਵਿਕਾਰੀ ਹੋਇਆ ਹੋਇਆ। ਫਿਰ ਉੱਥੇ ਤੋੜ ਜਿਹੜਾ ਸੀ ਨਾ ਕਰਮ ਕਰਕੇ ਅੱਖਾਂ 'ਚ ਇਹਨੇ ਮਾਰ ਲਏ। ਉਦੋਂ ਫਿਰ ਜਿਹੜਾ ਸੀ ਇੱਦਾਂ ਅੰਨਾ ਹੋਇਆ ਤਾਂ ਅੰਧਤਾਈ ਵਾਲਾ ਦਾ ਅੰਧ ਅੰਨੇ ਹੋਣ ਤੋਂ ਬਾਅਦ ਫਿਰ ਜਿਹੜਾ ਸੀ ਫਿਰ ਭਗਤੀ ਇਹਦੀ ਜਿਹੜੀ ਸੀ ਚਲੋ ਫਿਰ ਦ੍ਰਿੜ ਹੋਇਆ, ਭਗਤੀ ਪੂਰੀ ਹੋਈ, ਗਿਆਨ ਹੋਇਆ, ਪਰਮੇਸ਼ਰ ਨੇ ਆ ਕੇ ਦਰਸ਼ਨ ਦਿੱਤੇ। ਮਾਰ ਕਹਿੰਦੇ ਵੀ ਆਹ ਜਨਮ ਤਾਂ ਤੂੰ ਨਹੀਂ ਰਹੇਗਾ, ਅਗਲੇ ਜਨਮ 'ਚ ਆਹ ਤੇਰਾ ਭਗਤੀ ਦਾ ਫਲ ਜਿਹੜਾ ਨਾ ਇਹ ਵਧੂਗਾ ਅਤੇ ਇਉਂ ਫਿਰ ਇਹ ਉਹ ਸੂਰਮਾ ਹੀ ਰਿਹਾ। ਤਾਂ ਨਾ ਉਹਨਾਂ ਪਹਿਲਾਂ ਦਾ ਨਾਂ ਜਿਹੜਾ ਸੀ ਨਾ ਇਹ ਸੂਰਦਾਸ ਨਹੀਂ ਸੀ, ਬਾਅਦ ਵਿੱਚ ਸੂਰਮਾਨੇ ਨੂੰ ਕਹਿੰਦੇ ਨੇ ਤਾਂ ਫਿਰ ਇਹਦਾ ਪਿਆ। ਚਲੋ ਇਹਨੇ ਇੱਕ ਵੱਖਰਾ ਗ੍ਰੰਥ ਬਣਾਇਆ, ਉਹਦਾ ਨਾਂ ਹੈ ਸੂਰ ਸਾਗਰ। ਉਹ ਸੂਰ ਸਾਗਰ ਗ੍ਰੰਥ ਹਜ਼ੂਰ ਸਾਹਿਬ ਪਿਆ ਹੋਇਆ ਹੱਥ ਲਿਖਤ ਗ੍ਰੰਥ ਹੈ, ਨਾਂ ਹੈ ਸੂਰ ਸਾਗਰ, ਸੂਰਦਾਸ ਦਾ ਲਿਖਿਆ ਹੋਇਆ। ਮਹਾਂਪੁਰਖ ਜਦੋਂ ਸੰਤ ਗੁਰਬਚਨ ਸਿੰਘ ਪਿੰਡਾਂ ਵਾਲੇ ਉੱਥੇ ਗਏ ਨੇ ਨਾ ਹਜ਼ੂਰ ਸਾਹਿਬ, ਉਦੋਂ ਇਹ ਗ੍ਰੰਥ ਦੇ ਦਰਸ਼ਨ ਕੀਤੇ ਸੂਰ ਸਾਗਰ ਦੇ ਅਤੇ ਉਹ ਸਾਰਾ ਫਿਰ ਮਹਾਂਪੁਰਖਾਂ ਨੇ ਪੜ੍ਹਿਆ। ਉਹਦੇ ਵਿੱਚ ਤੁਰਭੰਗੀ ਛੰਦ ਕਈ ਤਰ੍ਹਾਂ ਦੇ ਛੰਦ ਛੰਦਾਬੰਦੀ ਨੇ ਬਹੁਤ ਕਮਾਲ ਕੀਤੀ ਹੈ ਉਹ ਉੱਥੇ ਆ, ਪਰ ਮਹਾਰਾਜ ਨੇ ਜਿਹੜਾ ਸੀ ਆਹੀ ਸ਼ਬਦ ਉਹਦਾ ਗੁਰੂ ਗ੍ਰੰਥ ਸਾਹਿਬ ਵਿੱਚ ਚੜ੍ਹਾਇਆ। ਚਲੋ
ਸਾਰੰਗ ਮਹੱਲਾ ਪੰਜਵਾਂ।
ਹਾਂਜੀ ਛਾੜ ਮਨ ਇਹਦਾ ਅਰਥ ਕਰ ਲਈਏ, ਛਾੜ ਮਨ,
ਛਾੜ ਮਨ
ਹਰ ਬੇਮੁਖਨ ਕੋ ਸੰਗ,
ਹਰ ਬੇਮੁਖਨ ਕੋ ਸੰਗ,
ਉਹ ਮਨਾ ਹਰੀ ਤੋਂ ਬੇਮੁੱਖਾਂ ਦਾ ਸੰਗ ਛੱਡ ਦੇ। ਹਾਂ ਸੋ ਇੱਥੇ ਪੰਕਤੀ ਕਦੋਂ ਇਹ ਪੜ੍ਹੀ ਜਾਂਦੇ ਸਮਾਧੀ ਲੱਗ ਗਈ, ਅਗਲੀਆਂ ਤੁਕਾਂ ਫਿਰ ਬਾਅਦ 'ਚ ਉਚਾਰੀਆਂ ਨੇ ਪਰ ਮਹਾਰਾਜ ਨੂੰ ਚੜ੍ਹਾਈਆਂ ਨਹੀਂ। ਹੁਣ ਚਲੋ ਅਗਲਾ ਸ਼ਬਦ। ਹਾਂ ਆਹ ਫਿਰ ਮਹਾਰਾਜ ਨੇ ਸ਼ਬਦ ਆਪਣੇ ਵੱਲੋਂ ਉਚਾਰ ਕੇ ਇਹਨੂੰ ਸਰੂਪਾ ਦਿੱਤਾ ਹੈ। ਸਾਰੰਗ,
ਸਾਰੰਗ
ਮਹੱਲਾ ਪੰਜਵਾਂ,
ਮਹੱਲਾ ਪੰਜਵਾਂ
ਨਾਲ ਲਿਖਤਾ
ਸੂਰਦਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਗ ਬਸੇ ਹਰ ਲੋਕ।
ਹਾਂ ਸੋ ਪਹਿਲਾਂ ਦਾ ਨਾਂ ਸੀ ਬਿਲਮੰਗਲ, ਇਹ ਨਾਂ ਸੀ ਇਹਦਾ ਬਿਲਮੰਗਲ, ਜਿੱਥੇ ਆਇਆ। ਹਾਂਜੀ ਬਿਲਮੰਗਲ ਦਾ ਨਾਂ ਸੀ, ਅੰਨਾ ਹੋਣ ਕਰਕੇ ਨਾਂ ਫਿਰ ਸੂਰਦਾਸ ਪੈ ਗਿਆ ਸੀ। ਚਲੋ ਅੱਗੇ ਹਰ ਕੇ ਸੰਗ,
ਹਰ ਕੇ ਸੰਗ
ਬਸੇ ਹਰ ਲੋਕ,
ਬਸੇ ਹਰ ਲੋਕ।
ਹਾਂ ਜਿਵੇਂ ਇਹਦੇ ਪ੍ਰਥਾਈ ਮਾਨੇ ਫਿਰ ਕਿਹਾ ਹਰੀ ਦੇ ਸੰਗ ਜਿਹੜੇ ਪਾਈ ਹਰੀ ਦੇ ਲੋਕ ਹਰੀ ਦੇ ਨਾਲੇ ਵਸਦੇ ਨੇ। ਹਾਂਜੀ
ਤਨ ਮਨ ਅਰਪ ਸਰਬਤ ਸਭ
ਅਰਪਿਓ, ਇੱਥੇ ਵਿਸ਼ਰਾਮ ਕਰਨਾ।
ਤਨ ਮਨ ਸਰਬਤ ਸਭ ਅਰਪਿਓ,
ਉਹ ਆਪਣਾ ਤਨ ਵੀ ਮਨ ਵੀ ਸਭ ਅਰਪਣ ਕਰਦੇ ਨੇ ਵਾਹਿਗੁਰੂ ਨੂੰ। ਸਰਬਸ ਆਪਣਾ ਸਰਬਸ ਵੀ ਸਰਬੰਸ ਵੀ ਸਭ ਕੁਝ ਅਰਪਣ ਕਰ ਦਿੰਦੇ ਨੇ। ਜਾਂ ਦੂਜਾ ਅਰਥ ਟਕਸਾਲ 'ਚ ਵੀ ਕੀਤਾ ਜਾਂਦਾ, ਜਿਹੜੇ ਰੱਬ ਦੇ ਪਿਆਰੇ ਰੱਬ ਦੇ ਜਨ ਆਪਣੇ ਵਾਹਿਗੁਰੂ ਤਨ ਮਨ ਅਰਪਣ ਕਰ ਦਿੰਦੇ ਨੇ, ਫਿਰ ਵਾਹਿਗੁਰੂ ਵੀ ਉਹਨਾਂ ਨੂੰ ਆਪਣਾ ਸਰਬੰਸ ਅਰਪਣ ਕਰ ਦਿੰਦਾ। ਵਾਹਿਗੁਰੂ ਦਾ ਸਰਬੰਸ ਕੀ ਆ? ਨਿਧੀਆਂ, ਰਿਧੀਆਂ, ਸਿੱਧੀਆਂ, ਸਭ ਕੁਝ ਸ਼ਕਤੀਆਂ ਬਖਸ਼ਿਸ਼ ਕਰ ਦਿੰਦਾ। ਹਾਂਜੀ
ਅਨੰਦ ਸਹਿਜ ਧੁਨ ਝੋਕ,
ਉਹਨਾਂ ਦੇ ਫਿਰ ਸਹਿਜ ਆਨੰਦ ਵਿੱਚ ਝੋਕਾ ਲੱਗਦਾ ਰਹਿੰਦਾ, ਜਿਵੇਂ ਅਮਲੀਆਂ ਨੂੰ ਫੇਮ ਖਾ ਲੈਂਦੇ ਚੰਗੀ ਡਾਢੀ, ਉਹ ਟੁੱਲੇ ਲੈਂਦੇ ਨੇ, ਝੋਕ ਝੋਕਾਂ ਪੈਂਦੀਆਂ ਨੇ। ਇਉਂ ਭਗਤੀ ਦੀ ਫਿਰ ਭਾਈ ਆਨੰਦ ਸਹਿਜ ਆਨੰਦ ਦੀਆਂ ਧੁਨ ਵਿੱਚ ਉਹਨਾਂ ਨੂੰ ਝੋਕਾਂ ਲੱਗਦੀਆਂ ਨੇ, ਟੋਲੇ ਆਉਂਦੇ ਨੇ, ਝੂਟੇ ਲੈਂਦੇ ਨੇ ਉਹਦੇ
ਸਿਰ। ਰਹਾਉ ਦਰਸ਼ਨ ਪੇਖ ਭਏ ਨਿਰਭ ਵਿਖਈ,
ਦਰਸ਼ਨ ਵੇਖਦੇ ਰਹਿੰਦੇ ਨੇ, ਦਰਸ਼ਨ ਵੇਖ ਕੇ ਵਿਸ਼ਿਆਂ ਤੋਂ ਨਿਰਮਨ ਰਹਿਤ ਹੋ ਜਾਂਦੇ ਨੇ, ਵਿਖਈ ਵਿਸ਼ੇ ਨਿਰ ਰਹਿਤ, ਵਿਸ਼ੇ ਰਹਿਤ ਹੋ ਜਾਂਦੇ ਨੇ ਉਹ। ਜਿਵੇਂ ਇਹ ਸੂਰਦਾਸ ਕਿੱਡਾ ਵਿਸ਼ਈ ਸੀ ਨਾ, ਉਸਦੇ ਪ੍ਰਥਾ ਫਿਰ ਕਹਿਣ ਇਉਂ ਭਾਈ ਸੂਰਦਾਸ ਵਰਗੇ ਜਿਹੜੇ ਪਹਿਲਾਂ ਵਿਸ਼ਈ ਸੀ ਨਾ, ਸੋ ਨਿਰਵਿਖਈ ਹੋ ਗਏ ਦਰਸ਼ਨ ਵੇਖ ਕੇ ਮਹਾਰਾਜ ਦੇ, ਹੁਣ ਵਿਸ਼ਿਆਂ ਤੋਂ ਗਲਾਨੀ ਆਉਣ ਲੱਗ ਪਈ। ਪਾਏ ਹੈ
ਸਗਲੇ ਥੋਕ,
ਫਿਰ ਉਹਨਾਂ ਨੇ ਸਾਰੇ ਥੋਕ ਪਾਲਣ ਕੀਤੇ, ਸਾਰੇ ਪਦਾਰਥ, ਥੋਕ ਮੈਨੂੰ ਪਦਾਰਥ ਜਾਂ ਚਾਰੇ ਪਦਾਰਥ ਜਿਹੜੇ ਸੀ, ਧਰਮ ਅਰਥ ਕਾਮ ਮੋਖ ਆਦਿਕ ਸਾਰੇ ਪਦਾਰਥ ਪਾ ਲਏ।
ਆਨ ਵਸਤ ਸਿਓ ਕਾਜ ਨਾ ਕਛੂ ਹੈ,
ਫਿਰ ਉਹਨਾਂ ਦੀ ਕਿਸੇ ਹੋਰ ਵਸਤ ਦੇ ਨਾਲ ਕੋਈ ਕਾਜ ਨਹੀਂ ਰਹਿ ਜਾਂਦਾ।
ਸੁੰਦਰ ਬਦਨ ਅਲੋਕ,
ਫਿਰ ਜਿਹੜਾ ਸੀ ਜਿਸ ਵਾਹਿਗੁਰੂ ਦਾ ਮੁੱਖ ਬੜਾ ਸੁੰਦਰ, ਬਦਨ ਮੈਨੂੰ ਮੂੰਹ, ਸੁੰਦਰ ਮੈਨੂੰ ਸੁੰਦਰ ਹੈ, ਜਿਸ ਵਾਹਿਗੁਰੂ ਦੇ ਦਰਸ਼ਨ ਬੜੇ ਸੁੰਦਰ ਨੇ, ਅਲੋਕ ਉਹਨੂੰ ਵੇਖਣਾ ਕਰਦੇ ਨੇ, ਅਲੋਕ ਮੈਨੇ ਵੇਖਣਾ, ਜਾਂ ਅਲੋਕ ਦਾ ਦੂਜਾ ਅਰਥ ਟਕਸਾਲ 'ਚ ਅਲੌਕਿਕ ਵੀ ਕੀਤਾ ਜਾਂਦਾ। ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਬਦਨ ਬੜਾ ਸੁੰਦਰ ਹੈ ਔਰ ਅਲੌਕਿਕ ਹੈ, ਉਹਦਾ ਦਰਸ਼ਨ ਕਰਦੇ ਨੇ, ਦੋਵੇਂ ਅਰਥ।
ਸਿਆਮ ਸੁੰਦਰ
ਤਜ
ਜਮਕੀਆਮ ਸੁੰਦਰ ਤਜ ਆਨ ਜੋ ਚਾਹਤ,
ਜਿਹੜਾ ਸਿਆਮ ਸੁੰਦਰ ਵਾਹਿਗੁਰੂ ਹੈ ਉਹਨੂੰ ਤਜ ਮੈਨੇ ਛੱਡ ਕੇ ਹੋਰ ਨੂੰ ਜਿਹੜਾ ਚਾਹੁਣਾ ਕਰਦੇ ਨੇ, ਉਹਨਾਂ ਦੀ ਹਾਲਤ ਕੀ ਹੁੰਦੀ ਹੈ?
ਜੋ ਕੁਸ਼ਟੀ ਤਨ ਜੋਕ,
ਜਿਵੇਂ ਕੁਸ਼ਟੀ ਨਾਮ ਕੋੜੀ ਦਾ, ਜਿਵੇਂ ਕੋੜੀ ਦੇ ਤਨ ਨੂੰ ਜੋਕ ਲੱਗ ਜਾਵੇ, ਆ ਨਿਆਣਿਆਂ ਨੂੰ ਤਾਂ ਇੱਥੇ ਨਹੀਂ ਪਤਾ ਵੀ ਜੋਕ ਕੀ ਹੁੰਦੀ ਹੈ, ਦੱਸੋ ਇਹਨਾਂ ਨੂੰ ਜੋਕ ਕੀ ਹੁੰਦੀ? ਉਹ ਆਪਣੇ ਜਦੋਂ ਗੰਦੇ ਆਪਣੇ ਕਿਤੇ ਫੋੜਾ ਫੜਾ ਨਿਕਲਿਆ ਨਾ, ਕਿ ਪਾਣੀ ਵਿੱਚੋਂ ਨਿਕਲ ਕੇ ਲੱਗ ਜਾਂਦੀ ਹੈ ਲੱਤ ਨੂੰ, ਅਤੇ ਉਹ ਗੰਦਾ ਖੂਨ ਚੂਸਦੀ ਹੈ, ਐਡੀ ਕੁ ਹੁੰਦੀ ਆ, ਉਹ ਪਾਣੀ 'ਚ ਹੁੰਦੀ ਆ, ਸੋ ਲੱਤਾਂ ਨੂੰ ਲੱਗ ਜਾਂਦੀ ਹੈ ਆਪਣੇ, ਕਈ ਵਾਰੀ ਉੱਥੋਂ ਝੋਨਾ ਲਾਉਂਦੇ ਹੁੰਦੇ ਸੀ ਨਾ, ਲੱਤਾਂ ਨੂੰ ਲੱਗ ਜਾਂਦੀਆਂ ਸੀ, ਉਹ ਗੰਦਾ ਖੂਨ ਪੀਂਦੀ, ਜਾਂ ਮੱਝਾਂ ਦੇ ਲੱਗ ਜਾਂਦੀਆਂ ਸੀ, ਬੈਠੀਆਂ ਪਾਣੀ 'ਚ ਬੈਠੀਆਂ ਦੇ ਲੱਗ ਜਾਂਦੀਆਂ ਕਿੰਨੀਆਂ ਹੀ। ਸੋ ਉਹ ਕਹਿੰਦੇ ਜੇ ਕਿਤੇ ਉਹ ਜੋਕ ਕੋੜੀ ਦੇ ਖੂਨ ਨੂੰ ਲੱਗ ਜਾਵੇ ਨਾ, ਕੋੜੀ ਦੇ ਲੱਗ ਜਾਵੇ, ਸੋ ਕੋੜੀ ਦਾ ਖੂਨ ਇੰਨਾ ਗੰਦਾ ਵੀ ਜੋ ਜੋਕ ਮਰ ਜਾਂਦੀ ਹੈ, ਉਹਦੀ ਮੌਤ ਹੋ ਜਾਂਦੀ ਹੈ। ਸੋ ਇਸ ਕਰਕੇ ਜਿਹੜੇ ਸ਼ਿਆਮ ਸੁੰਦਰ ਵਾਹਿਗੁਰੂ ਨੂੰ ਛੱਡ ਕੇ ਹੋਰ ਨੂੰ ਚਾਹੁਣਾ ਕਰਦੇ ਨੇ, ਜਿਵੇਂ ਜੋਕ ਜਿਹੜੀ ਆ ਕੋੜੀ ਦੇ ਖੂਨ ਨੂੰ ਪੀ ਕਰਕੇ ਮਰਨਾ ਹੁੰਦੀ ਹੈ, ਇਉਂ ਐਸੇ ਉਹਨਾਂ ਦੀ ਮੌਤ ਹੁੰਦੀ ਹੈ ਜੋਕ ਵਾਲੀ।
ਸੂਰਦਾਸ ਮਨ ਪ੍ਰਭ ਹੱਥ ਲੀਨੋ,
ਹੁਣ ਸੂਰਦਾਸ ਜੀ ਦੁਆਰਾ ਕਹਿੰਦੇ ਨੇ, ਮਹਾਰਾਜ ਜੀ ਸੂਰਦਾਸ ਜੀ ਕਹਿੰਦੇ ਨੇ, ਮੇਰਾ ਮਨ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਲੈ ਲਿਆ, ਹੁਣ ਉਹਦੇ ਕੰਟਰੋਲ 'ਚ ਆ ਗਿਆ ਮੇਰਾ ਮਨ ਦਾ। ਹਾਂ,
ਦੀਨੋ ਇਹੋ ਪਰਲੋਕ,
ਸੋ ਮੈਨੂੰ ਇਹ ਜਿਹੜਾ ਸੀ ਪਰਲੋਕ, ਪਰ ਮੈਨੇ ਪਾਰਲੌਕਿਕ ਜਿਹੜੇ ਉਹਦੇ ਲੋ ਮੈਨੇ ਪ੍ਰਕਾਸ਼, ਜਿਹੜਾ ਪਾਰਲੌਕਿਕ ਪ੍ਰਕਾਸ਼ ਸੀ ਪਰਮੇਸ਼ਰ ਦਾ, ਜਿਹੜਾ ਹੋਰ ਕਿਸੇ ਕੋਲ ਨਹੀਂ, ਨਾ ਚੰਦ ਕੋਲ, ਨਾ ਸੂਰਜ ਕੋਲ, ਸੋ ਪਰਲੋਕ ਦੇ ਇੱਥੇ ਇਹ ਅਰਥ ਨੇ, ਪਹਿਲਾਂ ਪਰਲੋਕ, ਪਾਰਲੌਕਿਕ ਲੋ ਜਿਹੜਾ ਦਾ ਪ੍ਰਕਾਸ਼ ਸੀ ਉਹ ਮੈਨੂੰ ਦੇ ਦਿੱਤਾ, ਭਾਵ ਗਿਆਨ ਦਾ ਪ੍ਰਕਾਸ਼ ਕਰਾ ਦਿੱਤਾ, ਜੋਤੀ ਰੂਪ ਬਣਾ ਦਿੱਤਾ, ਜਿਸ ਕਰਕੇ ਆਹ ਲੋਕ ਵੀ ਫਿਰ ਪਰਲੋਕ ਵਾਲਾ ਅਰਥ, ਅਤੇ ਪਰਲੋਕ ਵਿੱਚ ਵੀ ਮੇਰਾ ਜਸ ਹੋਇਆ, ਸੁੱਖ ਪ੍ਰਾਪਤ ਕੀਤਾ ਦੋਵੇਂ ਲੋਕਾਂ ਵਿੱਚ।
ਸਾਰੰਗ ਕਬੀਰ ਜੀਓ,
ਸਾਰੰਗ
ਸਾਰੰਗ
ਹੁਣ ਠੀਕ ਹੋਇਆ,
ਕਬੀਰ ਜੀਓ,
ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਬਿਨ ਕੌਣ ਸਹਾਈ,
ਹਰ ਬਿਨ
ਕੌਣ ਸਹਾਈ ਮਨ ਕਾ,
ਹਰੀ ਤੋਂ ਬਿਨਾਂ ਭਾਈ ਇਹ ਮਨ ਦਾ ਕੋਈ ਹੋਰ ਸਹਾਇਕ ਹੈਗਾ ਸੰਬੰਧੀ ਕੋਈ? ਅੱਗੇ ਦੱਸਣਗੇ ਕਿਹੜੇ ਕਿਹੜੇ।
ਮਾਤ ਪਿਤਾ ਪਾਈ ਸੁਤ ਬਨਿਤਾ,
ਹਾਂ, ਮਾਤਾ ਸਾਂ ਜਿਹੜੀ ਹੈ ਉਹ ਸਹਾਇਕ ਹੋਵੇਗੀ, ਪਿਤਾ ਹੋਵੇਗਾ ਸਹਾਇਕ, ਅੱਗੇ ਭਾਈ ਹੋਣਗੇ ਸੁਤ, ਪੁੱਤਰ ਤੇਰੇ ਸਹਾਇਕ ਬਣਨਗੇ, ਬਨਿਤਾ ਘਰਵਾਲੀ ਆਪਦੇ ਜਾਂ ਪੁੱਤਰ ਦੀ ਨੂੰਹ, ਇਹ ਸਾਰੇ ਜਿੰਨੇ ਨੇ ਤੇਰੇ ਕਿਸੇ ਨੇ ਸਹਾਇਕ ਨਹੀਂ ਬਣਨਾ, ਇਹਨਾਂ ਨਾਲ ਫਿਰ ਕਾਹਦੇ ਵਾਸਤੇ ਤੂੰ ਹਿੱਤ
ਹਿੱਤ ਲਾਗੋ ਸਭ ਫਨਕਾ,
ਫਨਕਾ ਪਾਠ ਇਕੱਠਾ ਹੋਣਾ, ਹਾਂ, ਫਾਰਸੀ ਦਾ ਸ਼ਬਦ ਆ ਫਨਕਾ, ਮੈਨੂੰ ਫਨਾਹ ਰੂਪ, ਇਹਨਾਂ ਨਾਲ ਜਿਹੜਾ ਪ੍ਰੇਮ ਲਾਉਣਾ ਕਰਦਾ, ਮੋਹ ਕਰਦਾ, ਸਾਰਾ ਫਨਾਹ ਰੂਪ ਹੈ, ਤੇਰੇ ਨਾਲ ਨਿਭਣੇ ਕੋਈ ਨਹੀਂ, ਨਾਸ ਰੂਪ ਹੈ ਫਨਾਹ, ਕਿਸੇ ਕੋਲ ਅੱਡ ਹੋਣਾ, ਪਰ ਇੱਥੇ ਟਕਸਾਲ ਵਾਲੀ ਤਾਂ ਇਕੱਠਾ ਨਾ, ਫਨਕਾ ਅਰਥ ਉਹੀ ਹੈ, ਫਨਾਹ ਰੂਪ ਇਹ ਹੈ, ਹਾਂਜੀ।
ਅੱਗੇ ਕੌਮ
ਜੇ ਜੇ ਇਕੱਠਾ ਹੋ ਕੇ ਅਰਥ ਹੁੰਦਾ ਫਿਰ ਫਲ ਫਨ ਨਾਮ ਛਲ ਰੂਪ ਹੈ ਜਾਂ ਡਟ ਪਾਠ ਹੈ ਫਨ ਕਾ ਹਾਂ ਫਨ ਰੂਪ ਹੈ ਉਹ ਕਹਿੰਦੇ ਫਨ ਹੋ ਗਿਆ ਕਹਿੰਦੇ ਅੰਗਰੇਜ਼ੀ ਵਾਲਾ ਵੀ ਕਹਿੰਦੇ ਨੇ ਛਲ ਰੂਪ ਹੀ ਹੈ ਹਾਂ ਫਨ ਰੂਪ ਹੀ ਹੈ ਇਹਨੂੰ ਵੱਧ ਕੁਛ ਨਹੀਂ ਹਾਂ ਫਨ ਤਾਂ ਕਰ ਸਕਦੇ ਉਹਨਾਂ ਨਾਲ ਹਾਂ ਚਲ ਹਾਂਜੀ
ਅੱਗੇ ਕਹੋ ਕਿਛ ਤੁਲਹਾ ਬੰਧੋ
ਪਰ ਅੱਗੇ ਤਰਨ ਵਾਸਤੇ ਕੁਤੋਲਾ ਬੰਨਣਾ ਕਰਨਾ ਆਸਾ ਰੂਪੀ ਨਦੀ ਵਿੱਚੋਂ ਸੰਸਾਰ ਰੂਪੀ ਸਗਾ ਸਮੁੰਦਰ ਵਿੱਚੋਂ ਅੱਗੇ ਪਾਰ ਹੋਣ ਵਾਸਤੇ ਸੋ ਆਸਾ ਰੂਪੀ ਨਦੀ ਤੋਂ ਪਾਸ ਹੋਣ ਤੋਲਾ ਕਿਹੜਾ ਬੰਨਣਾ ਹੈ ਅਤੇ ਭਗਤੀ ਰੂਪੀ ਤੋਲਾ ਬੰਨ ਤੋਲਾ ਲੱਕੜਾਂ ਦਾ ਇਕੱਠਾ ਇੱਕ ਮੰਡਲ ਬਣਾ ਕੇ ਟਾਈ ਕਰਕੇ ਤੋੜ ਤਰ ਤਰਦੇ ਉੱਥੇ ਬੈਠ ਕੇ ਪਾਰ ਹੋ ਜਾਣਾ ਉਹਨੂੰ ਤੋਲਾ ਕਹਿ ਦਿੰਦੇ ਇੱਕ ਜਹਾਜ਼ ਹੁੰਦਾ ਇੱਕ ਕਿਸ਼ਤੀ ਹੁੰਦੀ ਹੈ ਸੋ ਅਗਿਆਨਤਾ ਦੀ ਨਦੀ 'ਚੋਂ ਤੁਰਨ ਵਾਸਤੇ ਜਾਂ ਰਾਗ ਦੁਆਸ ਦੀ ਨਦੀ ਤੋਂ ਤਰਨ ਜਿਹੜਾ ਅਸੀਂ ਨਾਲਿਆਂ 'ਚੋਂ ਤਰਨ ਵਾਸਤੇ ਅਤੇ ਪ੍ਰੇਮ ਰੂਪੀ ਹਾਂਜੀ ਤੋਲਾ ਬਣਾ ਅਤੇ ਜਿਹੜਾ ਹੈਗਾ ਆਸਾ ਰੂਪੀ ਨਦੀ ਤੋਂ ਤਰਨ ਵਾਸਤੇ ਬੇੜੀ ਬਣਾ ਭਗਤੀ ਰੂਪੀ ਸੰਸਾਰ ਸਮੁੰਦਰ ਤੋਂ ਸਮੁੰਦਰ 'ਤੇ ਜਿਹੜਾ ਤਰਨ ਨਾ ਤਾਂ ਬੇੜੀ ਤਰ ਸਕਦੀ ਹੈ ਸਮੁੰਦਰ ਨੂੰ ਨਾ ਤੋਲਾ ਤਰ ਸਕਦਾ ਉੱਥੇ ਜਹਾਜ਼ ਦੀ ਲੋੜ ਪੈਂਦੀ ਹੈ ਸੋ ਜਹਾਜ਼ ਹੈ ਗੁਰੂ ਦਾ ਨਾਮ ਹਾਂਜੀ ਗੁਰੂ ਦੇ ਸ਼ਬਦ ਰੂਪੀ ਨਾਮ ਰੂਪੀ ਜਹਾਜ਼ 'ਤੇ ਬੈਠ ਕੇ ਪਾਰ ਹੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤੁਰੇ ਪਾਰ ਜੋ ਸਰਧਾ ਕਰ ਸਿੰਧੇ ਗੁਰ ਪਾਰ ਉਤਾਰਨ ਹਾਰ ਸੰਸਾਰ ਸਾਗਰ ਤੋਂ ਤਰਨ ਵਾਸਤੇ ਵਾਹਿਗੁਰੂ ਨਾਮ ਦਾ ਜਹਾਜ਼ 'ਤੇ ਚੜ੍ਹ ਕੇ ਪਾਰ ਹੋਣਾ ਕਰੀਏ ਇਹ ਤੁਲਾ ਬਣਾਓ ਚਲੋ ਅੱਗੇ
ਕਿਆ ਭਰਵਾਸਾ ਧਨ ਕਾ
ਇਹ ਤੇਰੇ ਧਨ ਦਾ ਕੀ ਭਰੋਸਾ ਭਲਾ ਜਿਹਨੂੰ ਇਕੱਠਾ ਕਰੀ ਜਾਂਦੇ ਕਿ ਤੂੰ ਇਹਦਾ ਤੈਨੂੰ ਭਰੋਸਾ ਹੈ ਵੀ ਮੇਰੇ ਨਾਲ ਅਖੀਰ ਤੱਕ ਮੇਰਾ ਸਾਥ ਦਊਗਾ ਸੰਚਤ ਸੰਚਤ ਥੈਲੀ ਕੀ ਨਹੀਂ ਪ੍ਰਭ ਉਸ 'ਤੇ ਡਾਰ ਅਵਰ ਕਹੋ ਦੇਨੀ ਇਕੱਠਾ ਤਾਂ ਕੋਈ ਕਰੀ ਜਾਂਦਾ ਲੈ ਜਾਂਦਾ ਕੋਈ ਹੋਰ ਚਲੋ
ਕਹਾ ਵਿਸਾਸਾ ਇਸ ਭਾਂਡੇ ਕਾ
ਇਹ ਸਰੀਰ ਰੂਪੀ ਭਾਂਡੇ ਦਾ ਕੀ ਭਰੋਸਾ ਹੈ ਨਾ ਧਨ ਦਾ ਭਰੋਸਾ ਇਕੱਠਾ ਕਰਿਆ ਨਾ ਜਿਹੜੇ ਸਰੀਰ ਦਾ ਹੀ ਪਾਲਣ ਪੋਸ਼ਣ ਕਰਦੇ ਜੀਵਨ ਲਾ ਦਿੱਤਾ ਇਹ ਸਰੀਰ ਰੂਪੀ ਭਾਂਡੇ ਦਾ ਵੀ ਕੋਈ ਭਰੋਸਾ ਨਹੀਂ ਜਿਵੇਂ
ਯਤਨਕ ਲਾਗੈ ਠਣਕਾ
ਠਣਕਾ ਮੈਨੇ ਠੋਲਾ ਜਿਵੇਂ ਕੱਚੇ ਭਾਂਡੇ ਨੂੰ ਠੋਲਾ ਠੋਕਰ ਮਾਰੀਏ ਟੁੱਟ ਜਾਂਦਾ ਅਤੇ ਸਰੀਰ ਵੀ ਕੱਚਾ ਭਾਂਡਾ ਹੀ ਹੈ ਸੋ ਇਹਨੂੰ ਵੀ ਜਿਹੜਾ ਹੈ ਠੋਲਾ ਵੱਜਿਆ ਨਾ ਕੋਈ ਬਿਮਾਰੀ ਠੋਲਿਆ ਲੱਗ ਗਿਆ ਜਿਹੜਾ ਸ਼ੂਗਰ ਦੀ ਬਿਮਾਰੀ ਦਾ ਠੋਲਾ ਵੱਜ ਗਿਆ ਕਿਤੇ ਕੈਂਸਰ ਦੀ ਬਿਮਾਰੀ ਦਾ ਠੋਲਾ ਵੱਜ ਗਿਆ ਕਿਤੇ ਹਾਰਟ ਅਟੈਕ ਦਾ ਹੀ ਠੋਲਾ ਵੱਜ ਗਿਆ ਕੀ ਭਾਇਆ ਦਾ ਤਮਾਰ ਕਦੋਂ ਫੁੱਟ ਜਾਣਾ ਇਹਨੇ ਹਾਂਜੀ
ਸਗਲ ਧਰਮ ਪੁੰਨ ਫਲ ਪਾਵੋ
ਇਸ ਕਰਕੇ ਸਾਰਿਆਂ ਧਰਮਾਂ ਦਾ ਪੁੰਨ ਦਾ ਫਲ ਪਾਉਣਾ ਹੈ ਕਿੱਥੋਂ ਮਿਲੋ ਜੀ ਉਹ ਅੱਗੇ ਦੱਸੇ
ਧੂਰ ਬਾਂਛੋ ਸਭ ਜਨ ਕਾ
ਹਾਂ ਸਾਰੇ ਹਰੀ ਦੇ ਜਨਾਂ ਦੀ ਧੂੜ ਨੂੰ ਬਾਂਛੋ ਚਾਹੁਣਾ ਕਰ ਉਹ ਧੂੜੀ 'ਚੋਂ ਸਾਰੇ ਧਰਮਾਂ ਦੇ ਪੁੰਨਾਂ ਦਾ ਫਲ ਪ੍ਰਾਪਤ ਹੋ ਜਾਵੇਗਾ
ਕਹੇ ਕਬੀਰ ਸੁਣੋ ਰੇ ਸੰਤੋ
ਕਬੀਰ ਸਾਹਿਬ ਕਹਿੰਦੇ ਸੰਤੋ ਸੁਣੋ ਜੀ
ਇਹੋ ਮਨ ਉੱਡਣ ਪੰਖੇਰੂ ਬਨ ਕਾ
ਇਹ ਮਨ ਜਿਹੜਾ ਹੈ ਉੱਡਣ ਪੰਛੀ ਹੈ ਪੰਖੇਰੂ ਮਨ ਪੰਛੀ ਜਿਵੇਂ ਬਨ ਦਾ ਪੰਛੀ ਜੰਗਲ ਦਾ ਪੰਛੀ ਬੈਠਿਆ ਅਤੇ ਉੱਡ ਗਿਆ ਇਉਂ ਵੀ ਜਿਹੜਾ ਹੈ ਇਹ ਮਨ ਵੀ ਇੱਕ ਪੰਛੀ ਹੈ ਇਹਨੇ ਰਹਿਣਾ ਨਹੀਂ ਇਹਨੇ ਵੀ ਉੱਡ ਜਾਣਾ ਹਾਂ ਜਿਵੇਂ ਕਬੀਰ ਸਾਹਿਬ ਨੇ ਕਿਹਾ ਕਬੀਰ ਮਨ ਪੰਖੀ ਭਇਆ ਉੱਡ ਉੱਡ ਦਹਿ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ ਜਿਹੋ ਜਿਹੀ ਸੰਗਤ ਮਿਲਦੀ ਹੈ ਉਹ ਅਜੇ ਫਲ ਖਾਂਦਾ ਹੈ ਜੇ ਦਰਖਤ 'ਤੇ ਬਹਿੰਦਾ ਸੋ ਮਨ ਵੀ ਇੱਦਾਂ ਦਾ ਹੀ ਹੈ ਉੱਡਣ ਪੰਛੀ ਹੈ ਬਣਦਾ ਜਿਹੋ ਜਿਹੀ ਸੰਗਤ ਕਰਦਾ ਉਹ ਅਜਾ ਫਲ ਖਾਂਦਾ ਅਤੇ ਰਹਿਣਾ ਹੈ ਨਹੀਂ ਕਿਤੇ ਉੱਡ ਜਾਣਾ ਚਲੋ ਹਾਂ ਇਹ ਬਾਅਦ ਵਿੱਚ ਮਹਾਰਾਜ ਨੇ ਐਡ ਕੀਤਾ ਜਾਂ ਚਲੋ ਹਾਂਜੀ ਹਾਂ ਇਹ ਦੋ ਪਦਿਆਂ ਦੇ ਇੱਥੇ ਐਡ ਕੀਤਾ
ਰਾਗ ਮਲਾਰ ਚੌਪਦੇ
ਹੁਣ ਨਵਾਂ ਰਾਗ ਸ਼ੁਰੂ ਹੋਣ ਲੱਗਿਆ ਜੀ ਮਹਿਲ ਉਹ ਸਵੇਰ ਵਾਲੇ ਕਹਿੰਦੇ ਜੀ ਭੋਗ ਪੈ ਗਿਆ ਸੀ ਇਹਦਾ ਤਾਂ ਪਹਿਲੇ ਰਾਗ ਦਾ ਭੋਗ ਪਾਤਾ ਕਹਿੰਦੇ ਨਵਾਂ ਸ਼ੁਰੂ ਹੋਣ ਲੱਗ ਪਿਆ ਚਲੋ
ਨਹੀਂ ਮਨ ਦਾ ਕਹਿੰਦੇ ਸੀ ਮਨ ਦਾ ਭੋਗ ਪੈ ਗਿਆ
ਮਨ ਦਾ ਭੋਗ ਕਹਿੰਦੇ ਸੀ ਹਾਂ ਕੁਝ ਕਹਿੰਦੇ ਸੀ ਭੋਗ ਵਾਲੀ ਗੱਲ ਕੀਤੀ ਸੀ ਚਲੋ ਨਹੀਂ ਇੱਕ ਨੇ ਕਿਹਾ ਸੀ ਵੀ ਰਾਗ ਦਾ ਭੋਗ ਪੈ ਗਿਆ ਦੂਜੇ ਕਹਿੰਦੇ ਮਨ ਦਾ ਵੀ ਤਾਂ ਪੈ ਗਿਆ ਪਰ ਪੰਛੀ ਦਾ ਕਿਹਾ ਸੀ ਨਾ ਹਾਂ ਚਲੋ
ਰਾਗ ਮਲਾਪ ਚੌਪਦੇ ਮਹੱਲਾ ਪਹਿਲਾ
ਪਹਿਲਾ
ਪਹਿਲਾ ਕਰ ਪਹਿਲਾ
ਕਿਨਵਾਂ ਰਾਗ ਆ ਰਿਹਾ ਹੁਣ ਆਪਣਾ ਇਹ ਪਿੱਛੇ ਕਿੰਨੇ ਪੜ੍ਹ ਲਏ ਅੱਛਾ ਉਹ ਕਹਿੰਦੇ 27 ਪੜ੍ਹ ਲਿਓ ਸਭ ਤੋਂ 27 ਇਹ 27 ਮੈਂ ਫਿਰ ਠੀਕ ਹੈ। ਆਹ ਸਦਾਈ ਮੈਂ ਪਿੱਛੇ ਕਿੰਨੇ ਪੜ੍ਹ ਲਏ, ਰਹਿ ਕਿੰਨੇ ਗਏ, ਚਾਰ ਰਹਿ ਗਏ, ਕਿੰਨੇ ਨੇ ਸਾਰੇ, ਇਕੱਤੀ, ਫਿਰ ਠੀਕ ਹੈ। ਚਲੋ ਹੁਣ ਇਹ ਸਤਾਈਵਾਂ ਸ਼ੁਰੂ ਹੋਣ ਲੱਗਾ। ਇਹ ਜਿਹੜਾ ਰਾਗ ਹੈ, ਰਾਗ ਹੈ ਕਿ ਰਾਗਣੀ ਹੈ?
ਰਾਗਣੀ,
ਰਾਗਣੀ ਹੈ। ਕਿਹੜੇ ਰਾਗ ਦੀ ਰਾਗਣੀ ਹੈ? ਹਾਂਜੀ, ਰਾਗਣੀ ਤਾਂ ਕਹਿੰਦਾ ਕਿਹੜੇ ਦੀ ਹੈ, ਪਰ ਆਉਂਦਾ ਨਾ ਰਾਗ ਮਲ, ਸੋਠ ਗੁਣ ਮਲਾਰੀ ਧੁਰੀ, ਉੱਥੇ ਦਾ ਨਾਮ ਮਲਾਰੀ ਆਇਆ। ਸੋਠ ਗੁਣ ਮਲਾਰੀ ਧੁਰੀ, ਪੁਨਗਾਵਾ ਆਸਾ ਗੁਣ ਗੁਣੀ, ਉੱਚਾ ਸੁਰ ਸੂਹੋ ਪੁਨਕੀਨੀ, ਮੇਘ ਰਾਗ ਸੋ ਪੰਚੋ ਚੀਨੀ। ਇਹ ਮੇਘ ਰਾਗ ਦੀਆਂ ਪੰਜ ਰਾਗਣੀਆਂ ਵਿੱਚੋਂ ਇੱਕ ਹੀ ਰਾਗਣੀ ਹੈ, ਮੇਘ ਰਾਗ ਦੀ ਰਾਗਣੀ ਹੈ। ਗਾਉਣ ਦਾ ਵੇਲਾ ਕਿਹੜਾ? ਇਹ ਜਿਹੜਾ ਹਰੇਕ ਰਾਗ ਦਾ ਗਾਉਣ ਦਾ ਸਮਾਂ ਨਿਸ਼ਚਿਤ ਹੈ, ਇਹਨੂੰ ਕਦੋਂ ਗਾਇਆ ਜਾਂਦਾ ਹੈ? ਰੁੱਤ ਇਹ ਵਰਖਾ ਦੀ ਹੈ, ਵਰਖਾ ਰੁੱਤ 'ਚ ਗਾਇਆ ਜਾਂਦਾ ਹੈ, ਮੀਂਹ ਸਾਵਣ ਦੇ ਮਹੀਨੇ 'ਚ ਪਾਦੋਂ ਦੇ। ਅਤੇ ਗਾਉਣ ਦਾ ਵੇਲਾ ਅੱਧੀ ਰਾਤ, ਉਸ ਰੁੱਤ ਵਿੱਚ ਜਦੋਂ ਮਰਜ਼ੀ ਗਾ ਲਓ, ਵਰਖਾ ਰੁੱਤ ਵਿੱਚ ਜਦ ਉਦੋਂ ਰੁੱਤ ਤੋਂ ਬਾਅਦ ਗਾਉਣਾ, ਫਿਰ ਇਹਦਾ ਗਾਉਣ ਦਾ ਸਮਾਂ ਅੱਧੀ ਰਾਤ। ਠੀਕ, ਚਲੋ ਜੀ। ਹਾਂਜੀ, ਆ ਸਵੇਰ ਵਾਲਾ ਵੀ ਅੱਜ ਪੁੱਛਦੇ ਸੀ ਕਿ ਅੱਧੀ ਰਾਤ ਕਦੋਂ ਹੁੰਦੀ ਹੈ। ਠੀਕ, 12 ਵਜੇ ਅੱਧੀ ਰਾਤ ਹੋ ਗਈ। ਚਲੋ,
ਇੱਕ ਓਂਕਾਰ,
ਇਹਨੂੰ ਠੀਕ ਕਰੋ। ਇੱਕ
ਇੱਕ ਹੁਣ ਓਂਕਾਰ,
ਹੁਣ ਠੀਕ ਹੈ। ਇੱਕ ਤਾਂ ਥੋੜ੍ਹਾ ਜਿਹਾ ਚਮਕੀ ਦੇ ਦੇਖੋ। ਇੱਕ
ਇੱਕ
ਓਂਕਾਰ,
ਓਂਕਾਰ
ਸਭ
ਸਤਨਾਮ ਕਰਤਾ ਪੁਰਖ,
ਇਹ ਅੰਕੜ ਵੀ ਬੁਲਾਈ ਜਾਣਾ, ਮਾੜੇ ਭਾਰੀ ਕਰ ਦੇਣਾ ਮਗਲੇ ਅੱਖਰ। ਇੱਕ ਓਂਕਾਰ,
ਇੱਕ ਓਂਕਾਰ
ਸਤਨਾਮ,
ਸਤਨਾਮ
ਔਂਕੜ ਬੋਲ ਗਿਆ, ਸਤਨਾਮ ਵੀ ਨਹੀਂ ਕਰਨਾ, ਫਿਰ ਦੋ ਲੱਗ ਜਾਣਗੇ। ਫਿਰ ਕਿਤੇ ਕਵੇ ਮੈਂ ਚੰਗੀ ਤਰ੍ਹਾਂ ਬੁਲਾਵਾਂ, ਕਿਤੇ ਔਂਕੜ ਨਾਮੂ ਕਰ ਦਮੋ। ਕਿਤੇ
ਕਰਤਾ ਪੁਰਖ,
ਪੁਰਖ
ਪੁਰਖ
ਔਂਕੜ ਬੋਲ ਗਿਆ, ਨਿਰਭਉ
ਨਿਰਭਉ
ਨਿਰਵੈਰ
ਨਿਰਵੈਰ,
ਅਕਾਲ ਮੂਰਤ
ਅਕਾਲ ਮੂਰਤ,
ਤਤਨ ਸਿਆਰੀ ਲੱਗ ਗਈ। ਅਜੂਨੀ
ਅਜੂਨੀ
ਅਜੂਨੀ ਸਹਿ ਭੰਗ
ਸਹਿ ਭੰਗ,
ਭੰਗ
ਸਹਿ ਭੰਗ,
ਭੰਗ ਗੱਗਾ ਨਹੀਂ ਬੋਲਣ ਦੇਣਾ ਨਾ, ਭੰਗ ਨਹੀਂ ਕਰਨਾ।
ਸਹਿ ਭੰਗ
ਸਹਿ ਭੰਗ
ਸਹਿ ਭੰਗ,
ਹੁਣ ਠੀਕ।
ਗੁਰਪ੍ਰਸਾਦ
ਠੀਕ,
ਖਾਣਾ ਪੀਣਾ ਹੱਸਣਾ ਸੌਣਾ,
ਹਾਂਜੀ,
ਵਿਸਰ ਗਿਆ ਹੈ ਮਰਨਾ।
ਕਹਿੰਦੇ ਖਾਣਾ ਵੀ ਯਾਦ ਰੱਖਿਆ, ਵੀ ਤਿੰਨ ਟਾਈਮ ਜਾਏ ਭਾਵੇਂ ਪੰਜ ਵਾਰ, ਪੰਜਵੇਂ ਟਾਈਮ ਖਾ ਲਈਏ, ਇਹ ਨਹੀਂ ਭੁੱਲਿਆ। ਪੀਣਾ ਵੀ ਨਹੀਂ ਭੁੱਲਿਆ, ਥੋੜ੍ਹਾ ਹੁਣ ਚਾਹ ਕਿਹੜੀ ਆ ਜੀ, ਇਹ ਬੈੱਡ ਟੀ ਆ, ਉਦੋਂ ਬਾਅਦ ਕਿਹੜੀ ਆ ਗਈ, ਇਹ 10 ਵਜੇ ਜੀ, ਫਿਰ ਤੀਜੇ ਪਹਿਰ ਵਾਲੀ ਹੈ। ਸੋ ਉਹ ਪੀਣਾ ਵੀ ਨਹੀਂ ਭੁੱਲਿਆ, ਨਾ ਖਾਣਾ ਪੀਣਾ, ਨਾ ਖਾਣਾ ਭੁੱਲਿਆ, ਨਾ ਪੀਣਾ ਭੁੱਲਿਆ, ਨਾ ਹੱਸਣਾ ਭੁੱਲਿਆ, ਸੌਣਾ ਤਾਂ ਭੁੱਲਣਾ ਕੀ ਹੋਇਆ, ਉਹ ਤਾਂ ਸੌਣਾ ਜ਼ਰੂਰੀ ਹੈ। ਇਹ ਚੀਜ਼ਾਂ ਤਾਂ ਭੁੱਲੀਆਂ ਕੋਈ ਨਹੀਂ, ਭੁੱਲ ਕੀ ਗਿਆ, ਵਿਸਰ ਗਿਆ, ਹਾਂ ਇਹ ਭੁੱਲ ਗਿਆ, ਵਿਸਰ ਗਿਆ ਹੈ ਮਰਨਾ, ਮਰਨਾ ਭੁੱਲ ਗਿਆ। ਹਾਂ, ਜੇ ਕਿਤੇ ਮਰਨਾ ਚੇਤੇ ਹੋਵੇ, ਅੱਧਾ ਖਾਣਾ ਰਹਿ ਜਾਂਦਾ, ਹੱਸਣਾ ਤਾਂ ਚਲੋ ਹੱਸਣਾ ਤਾਂ ਕੀ ਹੋਇਆ, ਨਾ ਫਿਰ ਨੀਂਦ ਆਉਣੀ ਹੈ। ਜੇ ਕਹਿੰਦਾ ਵੀ ਕੱਲ੍ਹ ਨੂੰ ਫਾਂਸੀ ਚੜ੍ਹਨਾ, ਤਾਂ ਜਾਂ 4 ਦਿਨ ਨੂੰ ਤੇਰੀ ਫਾਂਸੀ, 4 ਦਿਨ ਫਿਰ ਭੁੱਖ ਨਹੀਂ ਲੱਗੂਗੀ, ਨੀਂਦ ਕੋਈ ਨਹੀਂ ਆਉਣੀ, ਫਿਰ ਹੱਸਣਾ ਵੀ ਕਿਹਦੇ ਨਾਲ। ਸੋ ਇਸ ਲਈ ਜਿੰਨਾ ਚਿਰ ਮਰਨਾ ਭੁੱਲਿਆ, ਆ ਫਿਰ ਸਭ ਕੁਝ ਆ ਯਾਦ ਰਹਿੰਦਾ। ਹਾਂਜੀ,
ਖਸਮ ਬਸਾਰ ਖੁਆਰੇ ਕੀਨੇ,
ਇਉਂ ਭਾਈ ਹੋਰ ਕੀ ਭੁੱਲ ਗਿਆ, ਮਰਨਾ ਵੀ ਭੁੱਲ ਗਿਆ, ਰੱਬ ਵੀ ਭੁੱਲ ਗਿਆ। ਸੋ ਇਸ ਕਰਕੇ ਜੇ 2 ਚੀਜ਼ਾਂ ਭੁੱਲ ਗਈਆਂ, ਖੁਆਰੀ ਕਿੰਨੀ, ਫਿਰ ਜੀਵਨ 'ਚ ਖੁਆਰੀ ਹੋਵੇਗੀ। ਹਾਂਜੀ,
ਤ੍ਰਿਗ ਜੀਵਨ ਨਹੀਂ ਰਹਿਣਾ,
ਤ੍ਰਿਗ ਜੀਵਨ ਦੇ ਵਿਸਰਾਮ, ਤ੍ਰਿਗ ਜੀਵਨ,
ਤ੍ਰਿਗ ਜੀਵਨ
ਇੱਥੇ ਜਮਕੀ ਲਾ ਕੇ, ਨਹੀਂ ਰਹਿਣਾ,
ਨਹੀਂ ਰਹਿਣਾ,
ਫਿਰ ਤੇਰੇ ਜੀਵਨ ਨੂੰ ਲਾਹਣਤ ਨਹੀਂ ਇਸੇ ਨੂੰ, ਪਰ ਇਹ ਨਹੀਂ ਤੈਨੂੰ ਪਤਾ ਵੀ ਨਹੀਂ ਰਹਿਣਾ, ਇੱਥੇ ਰਹਿਣਾ ਨਹੀਂ ਤੈਂ। ਹਾਂਜੀ, ਚਲੋ,
ਪ੍ਰਾਣੀ ਇੱਕੋ,
ਪ੍ਰਾਣੀ
ਪ੍ਰਾਣੀ
ਸੰਬੋਧਨ ਕਰਕੇ, ਪ੍ਰਾਣੀ ਨੂੰ,
ਪ੍ਰਾਣੀ ਇੱਕੋ ਨਾਮ ਧਿਆਵੋ,
ਇਸ ਕਰਕੇ ਆਇਆ ਪ੍ਰਾਣਾ ਧਾਰੀ ਜੀ, ਇੱਕ ਨਾਮ ਨੂੰ ਧਿਆਇਆ ਕਰ, ਮੌਤ ਚੇਤੇ ਰਹੇ ਤੈਨੂੰ,
ਆਪਣੀ ਪਤ ਛੇਤੀ ਘਰ ਜਾਵੋ,
ਫਿਰ ਜਦੋਂ ਜਾਏਗਾ ਨਾ ਇੱਥੋਂ, ਇੱਜ਼ਤ ਨਾਲ ਜਾਏਗਾ ਆਪਣੇ ਘਰ ਪਰਲੋਕ ਨੂੰ, ਪਤ ਛੇਤੀ ਇੱਜ਼ਤ ਨਾਲ ਜਾਏਗਾ, ਬਵਾਨ ਲੈਣ ਆਉਣਗੇ। ਚਲੋ,
ਰਹਾਉ ਤੁਦਨੋ ਸੇਵੇ,
ਸੇਵੈ
ਸੇਵੈ ਤੁਝ ਕਿਆ ਦੇਵ ਹੈ,
ਇਹ ਸੰਸਾਰੀ ਲਈ ਮਹਾਰਾਜ ਸੇਵਦੇ ਤਾਂ ਤੈਨੂੰ ਨੇ, ਪਰ ਤੈਨੂੰ ਦਿੰਦੇ ਤੀ ਨਹੀਂ ਨਾ ਕੁਛ, ਲੈਂਦੇ ਹੀ ਲੈਂਦੇ ਆ ਤੈਥੋਂ, ਦੇਣ ਦਾ ਕੁਝ ਹੋਇਆ ਹੀ ਨਹੀਂ ਨਾ, ਨਾ ਮਨ ਨਾ ਧਨ ਨਾ ਧਨ ਕੁਛ ਦਿੱਤਾ ਹੀ ਨਹੀਂ, ਸੇਵਦੇ ਜ਼ਰੂਰ ਨੇ ਪਰ ਦੇਣਾ ਅਸੀਂ ਕੁਛ ਨਹੀਂ ਤੈਨੂੰ, ਹਾਂ ਲੈਣਾ ਹੀ ਆ ਤੈਥੋਂ, ਦੇ ਕੁਛ। ਹਾਂ ਚਲੋ,
ਮੰਗ ਹੈ ਲੇਵੇ ਰਹੇ
ਰਹੇ
ਰਹੇ ਨਹੀਂ,
ਹਾਂ ਮੰਗ ਮੰਗੀ ਜਾਂਦੇ ਨੇ, ਲਈ ਜਾਂਦੇ ਨੇ ਮੰਗ ਕੇ, ਮੰਗ ਹੈ ਮੰਗੀ ਜਾਂਦੇ ਨੇ, ਲੇਵਾ ਲਈ ਜਾਂਦੇ ਨੇ, ਰਹੇ ਹੈ ਨਹੀਂ, ਮੰਗਣ ਤੋਂ ਰਹਿੰਦੇ ਕੋਈ ਨਹੀਂ। ਹਾਂ ਮੈਂ ਵੀ ਅੱਜ ਮੰਗਣਾ ਨਹੀਂ, ਮੰਗਣਾ ਜਾਂ ਕੁਛ ਨਾ ਕੁਛ, ਐਡੇ ਵੱਡੇ ਮੰਗਤੇ ਫਿਰ ਮਾਰੇ ਜੇ ਇਹ ਐਡੇ ਮੰਗਤੇ ਨੇ, ਉਹ ਵੀ ਦਾਤਾ ਫਿਰ ਕੋਈ ਛੋਟਾ ਨਹੀਂ, ਅੱਗੇ ਦੱਸਣਗੇ।
ਹਾਂਜੀ ਤੂੰ ਦਾਤਾ ਜੀਆ ਸਭਨਾ ਕਾ।
ਹਾਂ ਫਿਰ ਮਹਾਰਾਜ ਤੂੰ ਧੰਨ ਹੈ, ਤੂੰ ਸਾਰੇ ਜੀਆਂ ਦਾ ਦਾਤਾ ਹੈ, ਇੱਕ ਕੋਈ ਮੰਗਣ ਲੱਗ ਜਾਏ ਕਿਤੇ ਮੰਗਦੀ ਨਹੀਂ ਪੂਰੀ ਹੁੰਦੀ ਕਿਸੇ ਦੀ, ਆਪਾਂ ਤੋਂ ਤੂੰ ਤਾਂ ਸਾਰਿਆਂ ਦੀਆਂ ਮੰਗਾਂ ਪੂਰੀਆਂ ਕਰਦੇ, ਐਡਾ ਵੱਡਾ ਦਾਤਾ।
ਜੀਆ ਅੰਦਰ ਜੀਹੋ ਤੁਸੀਂ,
ਇਸ ਕਰਕੇ ਜੀਆਂ ਅੰਦਰ ਤੂੰ ਜੀ ਰੂਪ ਹੋ, ਮਹਾਰਾਜ ਜੀਵ ਰੂਪ ਹੋ ਕੇ ਬੈਠਾ ਹੋਇਆ ਕਿ ਤੂੰ। ਹਾਂਜੀ ਵਾਹਿਗੁਰੂ।
ਗੁਰਮੁਖ ਧਿਆਵਹਿ ਸੇ ਅੰਮ੍ਰਿਤ ਪਾਵਹਿ,
ਜਿਹੜੇ ਗੁਰਾਂ ਦੁਆਰਾ ਗੁਰਮੁਖ ਬਣ ਕੇ ਉਹਨੂੰ ਧਿਆਉਂਦੇ ਨੇ ਨਾ, ਉਹ ਫਿਰ ਅੰਮ੍ਰਿਤ ਪਾਵਹਿ, ਉਹ ਅੰਮ੍ਰਿਤ ਰੂਪ ਫਲ ਨੂੰ, ਗਿਆਨ ਨੂੰ, ਬ੍ਰਹਮ ਗਿਆਨ ਨੂੰ ਪਾ ਲੈਂਦੇ ਨੇ।
ਸਹੀ ਸੁੱਚੇ ਹੋਹੀ,
ਫਿਰ ਉਹੀ ਸੁੱਚੇ ਹੁੰਦੇ ਨੇ, ਪਵਿੱਤਰ ਹੋ ਜਾਂਦੇ ਨੇ ਅੰਮ੍ਰਿਤ ਨੂੰ ਪਾ ਕੇ।
ਐਨ
ਅੰਮ੍ਰਿਤ ਦਾ ਦੂਜਾ ਨਾਂ ਹੈ ਸੁਧਾ ਰਸ, ਨਾ ਸ਼ੁੱਧ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ। ਹਾਂਜੀ
ਐਹਨਸ ਨਾਮ ਜਪਹੋ ਰੇ ਪ੍ਰਾਣੀ,
ਵਾਹਿਜੀ ਕਿੰਨਾ ਕੁ ਚਿਰ ਜਪੀਏ ਫਿਰ, ਵਾਹਿਜੀ ਕਹਿੰਦੇ ਐਹਨਸ ਦਿਨ ਰਾਤ ਜਪਿਆ ਕਰ ਐ ਪ੍ਰਾਣੀ।
ਮੈਲੇ ਹੱਛੇ ਹੋਹੀ,
ਹਾਂ ਫਿਰ ਤੁਸੀਂ ਮੈਲਿਆਂ ਤੋਂ ਹੱਛੇ ਹੋ ਜਾਵੋਗੇ, ਜਿਹੜੇ ਪਾਪਾਂ ਦੀ ਮੈਲ ਲੱਗੀ ਸੀ ਨਾ ਉਹ ਦੂਰ ਹੋ ਜਾਵੇਗੀ, ਉਹ ਤੋਂ ਰਹਿਤ ਹੋ ਕੇ ਤੁਸੀਂ ਸ਼ੁੱਧ ਹੋ ਗਏ, ਅੰਮ੍ਰਿਤ ਵਰਗੇ ਹੋ ਗਏ, ਅਮਰ ਹੋ ਗਏ।
ਜਿਹੀ ਰੁੱਤ ਕਾਹਿਆ ਸੁੱਖ ਤੇਹਾ,
ਹਾਂ ਜਿਹੋ ਜਿਹੀ ਰੁੱਤ ਹੈ ਭਾਈ, ਜੇ ਹੁਣ ਗਰਮੀ ਹੈ ਅਤੇ ਗਰਮੀ ਦਾ ਹੀ ਦੁੱਖ ਸੁੱਖ ਆ, ਤੂੰ ਹਜੇ ਭੋਗਣੇ ਉੱਦਾਂ ਕਿ ਸੁੱਖ ਮਿਲਣਾ ਗਰਮੀ ਵਾਲਾ, ਅਤੇ ਜੇ ਠੰਡ ਹੈ ਤਾਂ ਠੰਡ ਵਾਲਾ ਹੀ ਹੈ, ਜਿਹੋ ਜਿਹੀ ਰੁੱਤ ਹਜੇ ਸੁੱਖ ਹੁੰਦਾ।
ਤੇਹੋ ਜਿਹੀ ਦੇਹੀ,
ਉਹੋ ਜਿਹੋ ਦੇਹੀ ਦਾ ਬਣਦੀ ਚਲੀ ਜਾਂਦੀ ਹੈ। ਅਤੇ ਦੂਜੇ ਅਰਥ ਵਿੱਚ ਜਿਵੇਂ ਪਿਛਲੇ ਜਿਹੀਆਂ ਰੁੱਤਾਂ ਕਿਹੜੇ ਪਿਛਲੇ ਯੁੱਗ, ਜਿਹੋ ਜਿਹੇ ਪਿਛਲੇ ਯੁੱਗਾਂ ਦੀ ਰੁੱਤ ਸੀ, ਉਹੋ ਜਿਹੀ ਦੇਹੀਆਂ ਸੀ ਪਿੱਛੇ, ਬੜੇ ਬੜੇ ਲੰਬੇ ਕੱਦ ਹੁੰਦੇ ਸੀ ਪਿਛਲੇ ਯੁੱਗਾਂ 'ਚ, ਉਮਰਾਂ ਕਿੰਨੀਆਂ ਲੰਬੀਆਂ ਹੁੰਦੀਆਂ ਸੀ। ਮੰਨਿਆ ਕਹਿੰਦੇ ਸੀਤਾ ਦਾ ਕੱਦ ਜਿਹੜਾ ਸੀ ਇੱਕ ਤਾੜ ਲੰਬਾ ਸੀ, ਇੱਕ ਤਾੜ, ਹਾਂ ਇੱਕ ਤਾੜ, ਡੇਢ ਸੌ ਗਜ ਦੀ ਹੁੰਦੀ ਆ ਕਹਿੰਦੇ ਇੱਕ ਤਾੜ, ਸੋ ਇਉਂ ਐਡੇ ਐਡੇ ਲੰਬੇ ਕੱਦ ਸੀ ਉਹਨਾਂ ਯੁੱਗਾਂ ਵਿੱਚ। ਹਾਂ ਜਾ ਸੋ ਇਹ ਇਉਂ ਫਿਰ ਜਿਹੋ ਜਿਹੇ ਉੱਤ ਸੀ, ਹਾਂ ਆਪਣੇ ਕਈ ਥਾਵੀਂ ਹੁੰਦੇ, ਹੁਣ ਵੀ ਪਿੰਡਾਂ ਵਿੱਚ ਕਈ ਥਾਵੀਂ 9 ਵਜੇ ਦੀ ਕਬਰ ਆਈ ਜੀ, ਹਾਂ ਬੰਦਾ 9 ਗਜ ਦਾ, ਸਾਡੇ ਉੱਥੇ ਨਾਭੇ ਨੂੰ ਜਾਈਏ ਤਾਂ ਬੀੜ ਦੇ ਨਾਲ ਨਾਲ ਜੰਗਲ ਦੇ ਵਿੱਚ ਇੱਕ ਕਬਰ ਹੈ, ਉਹਨੂੰ ਨਗਜੇ ਦੀ ਕਬਰ ਕਹਿੰਦੇ ਨੇ, ਵੀ 9 ਗਜ ਦੀ ਕਬਰ, ਵੱਡਾ ਲੰਬਾ ਹੋਣਾ ਕੋਈ
ਕਿੰਨੇ ਫੁੱਟ,
ਹਾਂਜੀ ਹਾਂ ਇੱਕ ਤਾੜ ਹੁੰਦੀ ਹੈ, ਸੋ ਇੰਨੇ ਉਦੋਂ ਉਹਦਾ ਯੁੱਗਾਂ ਦੀ ਉਮਰ ਲੰਬੀ, ਜਿੰਨੀ ਉਮਰ ਵੱਡੀ ਉਹਨੇ ਕੱਦ ਲੰਬੇ, ਜਿੰਨੀ ਉਮਰ ਘੱਟ ਗਈ ਉਹਨੇ ਇਹ ਹੇਠਾਂ ਨੂੰ ਘੱਟ ਗਈ, ਹੁਣ 5 ਕੁ ਫੁੱਟ 6 ਕੁ ਫੁੱਟ ਨਾਲ ਸਰ ਜਾਂਦਾ। ਸੋ ਇਉਂ ਜਿਹੀ ਜਿਹੀ ਰੁੱਤ ਯੁੱਗਾਂ ਦੀ, ਉਹੋ ਜਿਹੀਆਂ ਦੇਹਾਂ, ਉਹੋ ਜਿਹੀ ਦੇਹਾਂ ਦੀਆਂ ਉਮਰਾਂ। ਸੋ ਚਲੋ ਵੱਡੇ ਵੱਡੇ ਘਰ ਹੁੰਦੇ ਸੀ, ਇੰਨੇ ਕੋਈ ਕੁੱਲੀ ਨਾਲ ਥੋੜ੍ਹਾ ਚਾਰਦੇ ਸੀ, ਵੱਡੇ ਘਰ ਬਣਾਉਂਦੇ। ਚੱਲ ਘਰ ਤਾਂ ਫਿਰ ਆਪਣੇ ਕੱਦ ਦੇ ਸਹਿਜ ਮੁਤਾ ਕੇ ਬਣਾਉਣਾ ਹੈ। ਚੱਲ ਹਾਂਜੀ 150 ਗਜ ਦਾ ਇੱਕ ਤਾੜ ਹੁੰਦਾ, ਇੰਨਾ ਲੰਬਾ ਕੱਦ ਸੀ ਉਹਦਾ, ਜਾਂ ਹਾਂ ਤੁਸੀਂ ਕਹੋਗੇ ਇੱਦਾਂ ਵੱਡਾ ਝੂਠ ਫੂਠ ਕਿਹੜਾ ਹੋਊਗਾ, ਪਰ ਯੁੱਗਾਂ ਦੇ ਪਤਾ ਜੀ ਉਹਨਾਂ ਯੁੱਗਾਂ ਵਾਲਿਆਂ ਨੂੰ ਕਹੀਏ ਵੀ ਲਓ ਜੀ ਇੰਨੇ ਕੁ ਬੰਦੇ ਸੀ, ਇੰਨੇ ਕੁ ਕੱਦ ਵਾਲੇ ਸੀ, ਉਹ ਕਹਿਣਗੇ ਇਹ ਕਿਵੇਂ ਹੋ ਸਕਦਾ ਸੀ ਐਡੇ ਐਡੇ। ਹਾਂ ਉਹ ਇਸ ਕਰਕੇ ਉਹਨਾਂ ਦੀ ਵੱਡੇ ਵੱਡੇ ਕੱਦ, ਸੋ ਐਸੇ ਜਿਵੇਂ ਜਿਵੇਂ ਯੁੱਗਾਂ ਦੀ ਰੁੱਤ ਦੇ ਮੁਤਾਬਕ ਮਹਾਰਾਜ ਕਹਿੰਦੇ ਤੇ ਉਹੋ ਜਿਹੀ ਦੇਹੀ, ਉਹੋ ਜਿਹੀ ਦੇਹ ਹੁੰਦੀ ਸੀ। ਹਾਂ ਦੇਖੋ ਨਾ ਪੁਰਾਣੇ ਸਮੇਂ ਦੀਆਂ ਥਿਆਂ ਵਿੱਚ ਵੀ ਉਹ ਕਬਰਾਂ ਦੇ ਇੱਦਾਂ ਨਿਰਣੇ ਹੈਗੇ ਨੇ, ਉਹ ਯੁੱਗਾਂ ਦੇ ਪਏ ਹੋਏ ਨੇ। ਚਲੋ ਅੱਗੇ
ਨਾਨਕ ਰੁੱਤ ਸੁਹਾਵੀ ਸਾਈ,
ਪਰ ਮਹਾਰਾਜ ਕਹਿੰਦੇ ਰੁੱਤ ਤਾਂ ਉਹੀ ਸੋਭਨੀਕ ਹੈ, ਹਾਂਜੀ ਚਾਹੇ ਉਹ ਗਰਮੀ ਦੀ ਹੈ, ਚਾਹੇ ਸਰਦੀ ਦੀ ਹੈ, ਚਾਹੇ ਪਿਛਲੇ ਯੁੱਗਾਂ ਦੀ ਹੈ, ਕਿਹੜੀ
ਬਿਨ ਨਾਵੇਂ ਰੁੱਤ ਕੇ ਹੀ,
ਹਾਂ ਜੇ ਤਾਂ ਨਾਮ ਜਪਦਾ ਹੈ ਰੁੱਤ ਚੰਗੀ, ਹਾਂਜੀ ਜੇ ਨਾਮ ਨਹੀਂ ਪਾਈ ਉਹ ਰੁੱਤ ਕਿਸੇ 'ਚ ਵੀ ਆ ਜਾਏ, ਸੱਜ 'ਚ ਆ ਜਾਏ, ਦੁਆਪਰ ਤ੍ਰੇਤੇ 'ਚ ਆ ਜਾਏ, ਸੋ ਉਹ ਰੁੱਤ ਕਾਹਦੀ ਹੈ ਫਿਰ, ਨਾਮ ਤੋਂ ਬਿਨਾਂ ਬੇਅਰਥ ਹੈ।
ਮਲਾਰ ਮਹੱਲਾ ਪਹਿਲਾ, ਕਰੋ ਬਿਨੋ ਗੁਰ ਆਪਣੇ ਪ੍ਰੀਤਮ, ਹਰ ਵਾਰ ਆਣ ਮਿਲਾਵੈ।
ਬਸ ਉੱਥੇ ਤੱਕ ਸੀ ਮੈਂ ਸਵੇਰ ਵਾਲਿਆਂ ਦਾ, ਇੱਕੋ ਸ਼ਬਦ ਵੈਸਾ ਨਹੀਂ ਜੀ ਸਵੇਰ ਦਾ, ਬਾਬਾ ਜੀ ਇੱਥੋਂ ਤੱਕ ਸੀ, ਪਿਛਲੇ ਸਭ ਤੱਕੇ ਸੀ। ਚਲੋ ਫਿਰ ਉਸ ਨੂੰ ਪਾ ਲਓ ਸਾਰੇ ਜਿਹੜਾ ਪਿੱਛੇ ਪੜਿਆ। ਹਾਂ ਖਾਣਾ ਪੀਣਾ ਤਾਂ ਸਭ ਲਓ, ਪੜ੍ਹੋ ਹੁਣ।
ਸੋਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ।
ਪ੍ਰਾਣੀ
ਏਕੋ ਨਾਮ ਧਿਆਵੋ, ਆਪਣੀ ਪਤ ਸਿੱਧੀ ਕਰ ਜਾਓ, ਰਹਾਓ ਤੁਧਨੋ ਸੇਵ ਹੈ, ਤੁਝ ਕਿਆ ਦੇਵ ਹੈ, ਮੰਗ ਹੈ ਲੈ ਰਹਿ ਨਹੀਂ। ਦਾਤਾ ਜੀਆ ਸਭਨਾ ਕਾ, ਜੀਆ ਅੰਦਰ ਜੀਓ ਤੁਹੀ।
ਤੂੰ ਹੀ ਨਹੀਂ ਬਣਨਾ, ਤੁਹੀ
ਤੁਹੀ
ਇੱਕੋ ਹੀ ਔਂਕੜ ਹੈ, ਫਿਰ ਤੁਸੀਂ ਦੋ ਲਾਈ ਜਾਂਦੇ ਹੋ, ਤੁਹੀ ਹੈ ਤੁਹੀ। ਹਾਂ ਚਲੋ।
ਗੁਰਮੁਖ ਧਿਆਵੈ ਸੇ ਅੰਮ੍ਰਿਤ ਪਾਵੈ, ਸੇਈ ਸੂਚੇ ਹੋਹੀ
ਹੋਹੀ
ਹੋਹੀ। ਅਹਨਸ ਨਾਮ ਜਪੋ ਰੇ ਪ੍ਰਾਣੀ, ਮੈਲੇ ਹੱਛੇ ਹੋਹੀ। ਜੇਹੀ ਰੁੱਤ ਕਾਇਆ ਸੁਖ ਦੇਹਾ, ਦੇਹੋ ਜੇਹੀ ਦੇਹੀ। ਨਾਨਕ ਰੁੱਤ ਸੁਹਾਵੀ ਸਾਈ, ਬਿਨ ਨਾਵੈ ਰੁੱਤ ਕੇਹੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ।